कृपा करहो दीन के दाते, मेरा गुण अवगुण ना विचारो कोई, माटी का क्या तोप है स्वामी, मानस की गत एही, सतनाम श्री वाहे गुरु जे, थारग महला पंजवा, आवे राम सरन वड पागे, एक बिन किश होर न जाने, अवर उपाव त्यागी, आवे राम सरन वड पागे, एक बिन किश होर न जाने, अवर उपाव त्यागी रहाओ। मन बच क्रम अराधे हर हर, साध संग सुख पाया, अनद विनोद अकथ कथारत, हाचे सहज समाया, कर कृपा जो अपना कीनो, ताके उत्तम बाणी, साध संग नानक नित तरिये, जो राते प्रभ निर्बाणी, कर कृपा जो अपना कीनो, ताके उत्तम बाणी, साधु संग नानक नित तरिये, जो राते प्रभ निर्बाणी। वाहिगुरु जी का खालसा, वाहिगुरु जी की फतेह।
गुर प्रसाद ज्ञान अंजन गुर दिया, अज्ञान अंधेर विनाश, हर कृपा ते संत भेटिया, मानक मन परगास, जब लो नहीं पागल लार उदय, तब लो भ्रम ते सिर ते बहुत आयो, कल घोर समुंदर मैं दूत तते, कब हूँ मिट है नहीं रे पछतायो, सत विचार यह मतरा, जग तारन कौ अवतार बनायो, जप्यो जिन अर्जन देव गुरु, फिर संकट जोन गर्भ ना आयो, कहा बुद्ध प्रभ तुष्ट हमारी, वर्ण तक महिमा जो तिहारी, हम ना सकत कर सिफत तुम्हारी, आप ले हो तुम कथा सुधारी, हम ना सकत कर सिफत तुम्हारी, आप ले हो तुम कथा सुधारी। वाहिगुरु जी का खालसा, वाहिगुरु जी की फतेह। पतत पावन भगत वत्सल कृपा निधान, जुगो जुग अटल चवर शतर तक दे मालक, गरीबन वाज धन श्री गुरु ग्रंथ साहिब महाराज जी की पावन पवित्र हजूरी विच जुड़ मिल बैठे गुरु रूप गुरु प्यारी साध संगत जी, आप जी श्रेष्ठ भागा वाले हो जिन्हां ने सतगुरु पातशाह महाराज जी के चरण परते हैं। सतगुरु पातशाह महाराज जी की बेअंत बख्शिश हुई है, जो अमृत वेले तो सतगुरां दी गोदा निज मान रहे हाँ। सतगुरु महाराज साहब जी ने बख्शिश की है ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਮਾਲਕ ਦੀ ਕਿਰਪਾ ਦੇ ਨਾਲ, ਬਖਸ਼ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਹਰ ਰੋਜ਼ ਸਤਿਗੁਰਾਂ ਦੇ ਪਾਸ ਬੈਠ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਲੜੀ ਵਾਰ ਗੁਰਬਾਣੀ ਕਥਾ ਸਰਵਣ ਕਰਦੇ ਹਾਂ। ਮਾਲਕ ਜਿਸ ਪ੍ਰਕਾਰ ਅੱਜ ਵੀ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਸਾਨੂੰ ਉਪਦੇਸ਼ ਦੇ ਰਹੇ ਹਨ, ਆਓ ਮਨ ਚਿੱਤ ਬਿਰਜੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸਰਵਣ ਕਰੀਏ।
ਵਾਹਿਗੁਰੂ ਜੀ ਸਾਰਗ ਮਹੱਲਾ ਪੰਜਵਾ, ਆਵੇ ਰਾਮ ਸਰਨ ਵੱਡ ਭਾਗੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ। ਸਾਰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਗੁਰੂ ਸਾਹਿਬ ਜੀ ਬਖਸ਼ਾਂ ਕਰ ਰਹੇ ਹਨ, ਆਵੇ ਰਾਮ ਸਰਨ ਵੱਡ ਭਾਗੀ। ਸਤਿਗੁਰਾਂ ਦੀ ਸ਼ਰਨ ਵਿੱਚ ਰਾਮ ਜੋ ਰਮਿਆ ਹੋਇਆ ਮਾਲਕ ਹੈ, ਉਸ ਦੀ ਸ਼ਰਨ ਵਿੱਚ ਕੌਣ ਆਉਂਦਾ ਹੈ? ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਦੇ ਵੱਡੇ ਭਾਗ ਨੇ। ਗੁਰਮੁਖ ਸਤ ਸੰਗਤ ਉਹ ਕਰਦਾ ਹੈ ਰਾਮ ਦੀ ਸ਼ਰਨ ਵਿੱਚ ਆਉਣ ਕਰਕੇ ਉਹ ਬੈਠਦਾ ਹੈ, ਜਿਸ ਦੇ ਚੰਗੇ ਭਾਗ ਹੁੰਦੇ ਹੈ ਉਸ ਨੂੰ ਹੀ ਇਹ ਸਮਾਂ ਪ੍ਰਾਪਤ ਹੁੰਦਾ। ਜਿਸ ਪ੍ਰਕਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ ਦਮਦਮੇ ਤਖਾਲ ਦੇ ਉਹ ਕਥਾ ਦੇ ਵਿੱਚ ਸੁਣਾਇਆ ਕਰਦੇ ਸਨ ਇੱਕ ਦ੍ਰਿਸ਼ਟਾਂਤ ਦੇ ਕਰਕੇ ਤੇ ਉਸ ਮਨੁੱਖ ਦੇ ਕਿੰਨੇ ਵੱਡੇ ਭਾਗ ਨੇ ਜਿਹੜਾ ਸਤ ਸੰਗਤ ਵਿੱਚ ਆਉਂਦਾ, ਜਿਹੜਾ ਪਰਮੇਸ਼ਰ ਦੀ ਸ਼ਰਨ ਵਿੱਚ ਆਣ ਕਰਕੇ ਬੈਠਦਾ। ਪੰਜਾਬ ਦੇ ਵਿੱਚ ਆਪ ਜੀ ਗੁਰਮੁਖ ਪਿਆਰਿਆਂ ਨੇ ਕਬੂੜ ਦਾ ਦਰਖਤ ਦੇਖਿਆ ਹੋਵੇਗਾ, ਬੜਾ ਵੱਡਾ। ਕਬੂੜ ਦੇ ਦਰਖਤ ਦਾ ਦ੍ਰਿਸ਼ਟਾਂਤ ਦਿਆ ਕਰਦੇ ਸਨ। ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਬੋੜ ਦੇ ਦਰਖਤ ਨੂੰ ਜਿੰਨੇ ਪੱਤੇ ਲੱਗਦੇ ਹੈ, ਇੰਨੇ ਕਿਤੇ ਚੰਗੇ ਕਰਮ ਕੀਤੇ ਹੋਣ ਫਿਰ ਜਾ ਕਰਕੇ ਇਸ ਜੀਵ ਨੂੰ ਮਨੁੱਖਾ ਦੇਹੀ ਪ੍ਰਾਪਤ ਹੁੰਦੀ, ਫਿਰ ਜਾ ਕਰਕੇ ਸਾਨੂੰ ਆ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਹਨੇ ਕੋਈ ਭਾਗ ਚੰਗੇ ਕੀਤੇ ਹੈ। ਉਪਰੰਤ ਉਸੇ ਹੀ ਬੋੜ ਦੇ ਦਰਖਤ ਨੂੰ ਜਿਸ ਤਰੀਕੇ ਦੇ ਨਾਲ ਬੇਅੰਤ ਗੋਲਾਂ ਲੱਗਦੀਆਂ ਹਨ, ਜਿਸ ਤਰ੍ਹਾਂ ਦਰਖਤ ਨੂੰ ਇੱਕ ਫਲ ਲੱਗਦਾ ਹੈ, ਇਸੇ ਪ੍ਰਕਾਰ ਹੀ ਬੋੜ ਦੇ ਦਰਖਤ ਨੂੰ ਉਹ ਫਲ ਲੱਗਦਾ ਹੈ ਜਿਸ ਨੂੰ ਛੋਟੀਆਂ ਛੋਟੀਆਂ ਗੋਲਾਂ ਕਿਹਾ ਜਾਂਦਾ। ਇੰਨੇ ਚੰਗੇ ਕਰਮ ਕੀਤੇ ਹੋਣ ਤੇ ਫਿਰ ਜਾ ਕਰਕੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਦੀ ਪ੍ਰਾਪਤੀ ਹੁੰਦੀ ਹੈ। ਉਪਰੰਤ ਕਹਿੰਦੇ ਉਸ ਗੁੱਲ ਨੂੰ ਗੋਲ ਨੂੰ ਭੱਜੀਏ, ਉਸ ਫਲ ਨੂੰ ਭੰਨੀਏ, ਉਹਦੇ ਇੱਕ ਦੇ ਵਿੱਚ ਹਜ਼ਾਰਾਂ ਹੀ ਨਿੱਕੇ ਨਿੱਕੇ ਜੇ ਬੀ ਹੁੰਦੇ। ਇੰਨੇ ਜ਼ਿਆਦੇ ਚੰਗੇ ਕਰਮ ਕੀਤੇ ਹੋਣ ਤੇ ਗੁਰਮੁਖ ਪਿਆਰਿਓ ਫਿਰ ਕੀ ਹੈ, ਫਿਰ ਇਸ ਜੀਵ ਨੂੰ ਸੱਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਅੰਮ੍ਰਿਤ ਦੀ ਦਾਤ ਮਿਲਦੀ ਹੈ। ਇੰਨੇ ਭਾਗ ਚੰਗੇ ਹੋਣ ਤੇ ਜੀਵ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਤੇ ਜਿਨ੍ਹਾਂ ਦੇ ਇਹੋ ਜਿਹੇ ਵੱਡੇ ਭਾਗ ਹਨ ਉਹ ਗੁਰੂ ਦੀ ਸ਼ਰਨ ਵਿੱਚ ਬੈਠ ਕਰਕੇ ਪਰਮੇਸ਼ਵਰ ਦੇ ਹਰ ਜਸ ਨੂੰ ਸਰਵਣ ਕਰਦੇ ਨੇ। ਤੇ ਜਿਹੜੇ ਗੁਰੂ ਕੀ ਸ਼ਰਨ ਵਿੱਚ ਆਉਂਦੇ ਆ, ਜਿਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਆਵੇ ਰਾਮ ਸਰਨ ਵੱਡ ਭਾਗੀ, ਜਿਹੜੇ ਇਹੋ ਜਿਹੇ ਵੱਡਿਆਂ ਭਾਗਾਂ ਵਾਲੇ ਸ਼ਰਨ ਵਿੱਚ ਆ ਜਾਂਦੇ ਆ, ਫਿਰ ਉਹਨਾਂ ਦੇ ਤਾਈ ਭਾਈ ਗੁਰਦਾਸ ਜੀ ਉਚਾਰਦੇ। ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਭੈਂਡਾ ਜਾਏ ਚੱਲ, ਸਤਿਗੁਰ ਕੋਟ ਭੈਂਡਾ ਆਗੇ ਹੋਏ ਲੇਤ। ਜਿਹੜਾ ਜੀਵ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਇੱਕ ਕਦਮ ਵੀ ਵਧਾਉਂਦਾ ਹੈ ਨਾ, ਇੱਕ ਕਦਮ ਆਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰੋੜਾਂ ਹੀ ਕਦਮ ਅੱਗੋਂ ਕਰਕੇ ਉਸ ਜੀਵ ਨੂੰ ਮਿਲਦੇ ਨੇ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸਾਨੂੰ ਉਪਦੇਸ਼ ਦੇ ਕਰਕੇ ਸਮਝਾਉਂਦੇ ਹੈ, ਆਵੇ ਰਾਮ ਸਰਨ ਵੱਡ ਭਾਗ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਰਾਮ ਦੀ ਸ਼ਰਨ ਵਿੱਚ ਆਉਂਦੇ ਹਨ। ਆਵੈ ਰਾਮ ਸ਼ਰਨ ਵਡਭਾਗੀ, ਵਡਭਾਗੀ ਭਾਵ ਜਿਹਦੇ ਅੰਦਰ ਵਡਪੁਣਾ ਸੀ ਨਾ, ਜਿਹਦੇ ਅੰਦਰ ਬਹੁਤਾ ਜ਼ਿਆਦਾ ਵਡਪੁਣਾ ਹੈ ਕਿ ਮੈਂ ਬੜਾ ਜ਼ਿਆਦਾ ਜਿਸ ਤਰੀਕੇ ਦੇ ਨਾਲ ਸਨਾਡ ਹਾਂ, ਮੇਰੇ ਪਾਸ ਮਾਇਆ ਹੈ, ਜਿਹਦੇ ਅੰਦਰ ਜਿਹੜਾ ਇਹ ਵਡਪੁਣਾ ਸੀ, ਭਾਗੀ ਜਿਹੜਾ ਭੱਜ ਗਿਆ, ਨਾ ਸੀ ਹੋ ਗਿਆ ਜਿਸ ਦਾ, ਜਿਸ ਨੇ ਆਪਣੀ ਹਉਮੈ ਮਾਰ ਲਈ, ਜਿਹਦਾ ਹੰਕਾਰ ਨਿਵਰਤ ਹੋ ਗਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਉਹ ਜੀਵ ਰਾਮ ਦੀ ਸ਼ਰਨ ਵਿੱਚ ਆਉਂਦਾ, ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ। ਇਸ ਕਰਕੇ ਜਿਨ੍ਹਾਂ ਦੇ ਚੰਗੇ ਕਰਮ ਹਨ ਉਹੀ ਸਤਿਗੁਰਾਂ ਦੀ ਸ਼ਰਨ ਨੂੰ ਪ੍ਰਾਪਤ ਕਰਦੇ ਨੇ।
ਇੱਕ ਸਬਿਨ ਕਿਛ ਹੋਰ ਨਾ ਜਾਣ, ਅਵਰ ਉਪਾਵਤ ਆਗੇ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਐਸੇ ਵੱਡਿਆਂ ਭਾਗਾਂ ਵਾਲੇ ਹੈ, ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਹੋਰ ਕੀ ਪ੍ਰਾਪਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ ਕਰਦੇ ਨੇ ਇੱਕ ਦਿਨ ਕਿਸ ਹੋਰ ਨਾ ਜਾਣਾ। ਕਹਿੰਦੇ ਇੱਕ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਜਾਣਦੇ ਹੀ ਨਹੀਂ, ਹੋਰ ਕਿਸੇ ਨੂੰ ਧਿਆਉਂਦੇ ਨਹੀਂ। ਅਵਰ ਉਪਾਵ ਤਿਆਗੀ, ਜਿਹੜੇ ਹੋਰ ਉਪਾਵ ਹਨ ਨਾ, ਜਿਸ ਤਰੀਕੇ ਦੇ ਨਾਲ ਬ੍ਰਾਹਮਣਾਂ ਨੇ ਮਨਮੱਤਾਂ ਪਾਈਆਂ ਹੋਈਆਂ ਨੇ, ਕੋਈ ਵਰਤ ਰੱਖਦਾ, ਕੋਈ ਜਾ ਕਰਕੇ ਮੜੀਆਂ ਮਸਾਨਾਂ ਨੂੰ ਪੂਜਦਾ, ਕੋਈ ਦੇਵੀ ਦੇਵਤਿਆਂ ਨੂੰ ਪੂਜੀ ਜਾ ਰਿਹਾ, ਕੋਈ ਪੱਥਰਾਂ ਦੀਆਂ ਮੂਰਤਾਂ ਨੂੰ ਪੂਜੀ ਜਾ ਰਿਹਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਜੀਵ ਨੇ ਸਤਿਗੁਰਾਂ ਦੀ ਰਾਮ ਦੀ ਸ਼ਰਨ ਪ੍ਰਾਪਤ ਕਰ ਲਈ, ਫਿਰ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਤੇ ਜਿਹੜੇ ਹੋਰ ਉਪਾਅ ਸਨ, ਜਿਹੜੇ ਹੋਰ ਉਪਾਅ ਕਰਨੇ, ਕਹਿੰਦੇ ਉਹ ਸਾਰੇ ਦੇ ਸਾਰੇ ਉਸਨੇ ਤਿਆਗ ਦਿੱਤੇ, ਕਿਉਂਕਿ ਉਹਨੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ। ਕਿਹੜੇ ਬਚਨ? ਸਤਿਗੁਰਾਂ ਦੇ, ਜਾਗਤ ਜੋਤ ਜਪੈ ਨਿਤ ਬਾਸੁਰ, ਏਕ ਬਿਨਾ ਮਨ ਨੈਕਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੂਲ ਨਾ ਮਨ। ਉਹਨਾਂ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਜਗ ਦੀ ਜੋਤ ਹੈ, ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਫਿਰ ਹੁਣ ਇੱਕ ਨੂੰ ਹੀ ਚੇਤੇ ਕਰਦੇ ਹੈ, ਇੱਕ ਨੂੰ ਹੀ ਮੰਨਦੇ ਹੈ। ਇਸ ਕਰਕੇ ਜਿਹੜੀਆਂ ਮੜੀਆਂ ਮਸਾਣਾਂ ਹਨ, ਹੁਣ ਉਹਨਾਂ ਤੇ ਨਾ ਤੇ ਜਾ ਕਰਕੇ ਮੱਥੇ ਟੇਕਦੇ ਹੈ, ਨਾ ਉੱਥੇ ਜਾ ਕਰਕੇ ਪ੍ਰਸ਼ਾਦ ਚੜ੍ਹਾਉਂਦੇ ਹੈ, ਨਾ ਉੱਥੋਂ ਲੈ ਕਰਕੇ ਪ੍ਰਸ਼ਾਦ ਛਕਦੇ ਹਨ, ਨਾ ਕਿਸੇ ਦੇਵੀ ਦੇਵਤੇ ਦੀ ਪੂਜਾ। ਇਸ ਕਰਕੇ ਫਿਰ ਹੁਣ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋਤ ਲਗਾ ਲਈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਬਿਰਤੀ ਲਗਾ ਲਈ, ਐਸੀ ਬਖਸ਼ ਹੋ ਗਈ। ਇਸ ਕਰਕੇ ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਐਸੇ ਗੁਰਸਿੱਖ ਹਨ, ਇੱਕ ਬਿਨ ਕਿਛ ਹੋਰ ਨਾ ਜਾਣਾ, ਪਰ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਜਾਣਦੇ ਹੀ ਨਹੀਂ, ਅਵਰ ਉਪਾਵ ਤਿਆਗੀ, ਹੋਰ ਸਾਰੇ ਦੇ ਸਾਰੇ ਜਿਹੜੇ ਉਪਾਵ ਹਨ ਸਾਰੇ ਛੱਡ ਦਿੱਤੇ ਨੇ।
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਮਨ ਬਚ ਕਰਮ ਅਰਾਧੈ ਹਰ ਹਰ, ਸਾਧ ਸੰਗ ਸੁਖ ਪਾਇਆ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ, ਇਹ ਮਨ ਹੈ ਨਾ, ਮਨ ਜਿਹੜਾ, ਇਸ ਮਨ ਦੇ ਵਿੱਚ ਵੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰ। ਬਾਚ ਕਹਿੰਦੇ ਬਾਣੀ ਰਾਹੀਂ ਬੋਲਣ ਦੇ ਵਿੱਚ ਬੋਲਦਾ ਹੈ ਤੇ ਪਰਮੇਸ਼ਰ ਦੇ ਨਾਮ ਨੂੰ ਉੱਚਾ, ਇਸ ਕਰਕੇ ਉਸ ਮਾਲਕ ਵਾਹਿਗੁਰੂ ਦੀ ਆਰਾਧਨਾ ਕਰ। ਕ੍ਰਮ ਕੀ ਹੁੰਦਾ? ਗੁਰਮੁਖ ਪਿਆਰਿਓ, ਕਰਮ ਹਨ ਜਿਹੜੇ ਸਰੀਰ ਜਿਹੜਾ ਹੈ ਨਾ, ਇਹ ਵੀ ਪਰਮੇਸ਼ਰ ਦੀ ਸੇਵਾ ਦੇ ਵਿੱਚ ਲਗਾ ਦੇ। ਇਸ ਕਰਕੇ ਮਨ ਬਚ ਕਰਮ ਅਰਾਧਾ ਹੈ, ਕਹਿੰਦੇ ਮਨ ਅਤੇ ਬਚਨਾ ਕਰਕੇ ਤੇ ਸਰੀਰ ਕਰਕੇ। ਇਸ ਕਰਕੇ ਮਨ ਬਾਣੀ ਸਰੀਰ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰ, ਤੇ ਜਦੋਂ ਇਸ ਤਰ੍ਹਾਂ ਆਰਾਧਨਾ ਕਰੇਗਾ, ਹਰ ਹਰ ਸਾਧ ਸੰਗ ਸੁਖ ਪਾਇਆ, ਫਿਰ ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜੋ ਹਰੇਕ ਜਗ੍ਹਾ ਦੇ ਵਿੱਚ ਵਿਰਾਜਮਾਨ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਸ ਮਾਲਕ ਦੀ ਬਖਸ਼ ਦੇ ਨਾਲ ਤੈਨੂੰ ਸਾਧ ਸੰਗਤ ਪ੍ਰਾਪਤ ਹੋਵੇ। ਫਿਰ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਸੁੱਖ ਪਾਇਆ, ਫਿਰ ਇਸ ਲੋਕ ਦੇ ਵਿੱਚ ਵੀ ਸੁੱਖ ਤੇ ਪਰਲੋਕ ਦੇ ਵਿੱਚ ਵੀ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ।
ਅਨੰਦ ਬਿਨੋਦ ਅਕਥ ਕਥਾ ਰਸ ਸਾਚੈ ਸਹਿਜ ਸਮਾਇਆ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਪਰਮੇਸ਼ਵਰ ਵਾਹਿਗੁਰੂ ਹੈ ਨਾ, ਉਸ ਦੀ ਕਥਾ ਕਿਹੋ ਜਿਹੀ ਹੈ? ਅਕਥ ਹੈ, ਗੁਰਮੁਖ ਪਿਆਰ ਕਥਨ ਹੀ ਨਹੀਂ ਕੀਤੀ ਜਾ ਸਕਦੀ। ਐਸਾ ਜਿਹੜਾ ਮਾਲਕ ਵਾਹਿਗੁਰੂ ਤੇ ਉਹਦੇ ਕੌਤਕ ਕਿਹੋ ਜਿਹੇ ਨੇ? ਵਿਨੋਦ ਕਹਿੰਦੇ ਕੌਤਕਾਂ ਨੂੰ ਕੌਤਕ ਕਿਹੋ ਜਿਹੇ ਨੇ? ਉਸ ਪਰਮੇਸ਼ਰ ਦੇ ਆਨੰਦ ਆਨੰਦ ਦੇਣ ਵਾਲੇ ਹਨ, ਆਨੰਦ ਦੇਣ ਵਾਲੇ ਉਸ ਪਰਮੇਸ਼ਰ ਵਾਹਿਗੁਰੂ ਦੇ ਕੌਤਕ ਨੇ। ਉਹ ਮਾਲਕ ਵਾਹਿਗੁਰੂ ਆਪਣੇ ਕੌਤਕਾਂ ਦੇ ਵਿੱਚ ਵੀ ਆਨੰਦ ਬਖਸ਼ ਦਿੰਦਾ ਆਨੰਦ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਕੌਤਕ ਨੇ, ਬੇਅੰਤ ਕੌਤਕ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ, ਕਥਨ ਨਹੀਂ ਕੀਤੇ ਜਾ ਸਕਦੇ, ਬੇਅੰਤ ਹੀ ਕੌਤਕ। ਸੋ ਗੁਰਮੁਖ ਪਿਆਰਿਓ, ਇਸ ਕਰਕੇ ਅਨੰਦ ਬਿਨੋਦ ਅਕਥ ਕਥਾ ਰਸ। ਗੁਰਮੁਖ ਪਿਆਰਿਓ, ਜਿਹੜੇ ਮਾਲਕਾਂ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੌਤਕ ਆਨੰਦਦਾਇਕ ਹਨ, ਤੇ ਉਹਨਾਂ ਸਤਿਗੁਰਾਂ ਦੀ ਜਿਹੜੀ ਅਕਥ ਕਥਾ ਹੈ ਨਾ, ਉਹ ਰਸਦਾਇਕ ਹੈ, ਰਸ ਬਖਸ਼ਣ ਵਾਲੀ ਹੈ। ਪਰਮੇਸ਼ਰ ਦਾ ਨਾਮ ਰੂਪੀ ਰਸ ਆ ਜਾਂਦਾ ਜਿਹੜੇ ਸਤਿਗੁਰਾਂ ਦੀ ਕਥਾ ਨੂੰ ਵਿਚਾਰਦੇ ਸੁਣਦੇ ਹਨ। ਸੱਚ ਹੈ ਸਹਿਜ ਸਮਾਇਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਐਸੇ ਜਿਹੜੇ ਜੀਵ ਹਨ ਜਿਨ੍ਹਾਂ ਨੇ ਸੱਚੇ ਦੀ ਸ਼ਰਨ ਪ੍ਰਾਪਤ ਕਰ ਲਈ, ਸਹਿਜ ਸਮਾਇਆ, ਉਹ ਗਿਆਨ ਦੇ ਵਿੱਚ ਸਮਾ ਗਏ। ਸਹਿਜ ਸਮਾਇਆ ਸੁਤੇ ਸਿੱਧੀ ਉਹ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਗਏ ਹਨ।
ਹਰ ਕਿਰਪਾ ਜੋ ਆਪਣਾ ਕੀਨੋ ਤਾਕੀ ਉਤਮ ਬਾਣੀ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ ਗੁਰਮੁਖ ਪਿਆਰਿਓ ਜਿਸ ਨੂੰ ਆਪਣਾ ਬਣਾ ਲਿਆ, ਮਾਲਕ ਨੇ ਜਿਸ ਨੂੰ ਆਪਣਾ ਬਣਾ ਲਿਆ ਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਕਿ ਉੱਤਮ ਬਾਣੀ, ਗੁਰਮੁਖੋ ਉਸ ਜੀਵ ਦੀ ਉੱਤਮ ਬਾਣੀ ਹੋ ਗਈ, ਉਹਦਾ ਜੀਵਨ ਵੀ ਉੱਤਮ ਹੋ ਗਿਆ ਜਿਹਨਾਂ ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਸਤਿਗੁਰਾਂ ਨੇ ਦੇਖੋ ਜਿਹਨਾਂ ਜਿਹਨਾਂ ਤੇ ਕਿਰਪਾ ਕੀਤੀ ਹੈ, ਮਾਲਕ ਨੇ ਬਖਸ਼ਾਂ ਕੀਤੀਆਂ ਹਨ। ਜਿਸ ਤਰ੍ਹਾਂ ਭਾਈ ਬਿਧੀ ਚੰਦ ਜੀ, ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਇਹ ਸਤਿਗੁਰਾਂ ਨੇ ਵਰ ਬਖਸ਼ ਦਿੱਤਾ, ਜਿਨ੍ਹਾਂ ਨੂੰ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣਾ ਕਰ ਲਿਆ। ਭਾਈ ਬਿਧੀ ਚੰਦ ਜੀ ਕੀ, ਲੋਕਾਂ ਦੀਆਂ ਮੱਝਾਂ ਨੂੰ ਚਰਾ ਲੈਣਾ, ਪਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋ ਗਈ, ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਆਪਣਾ ਬਣਾ ਲਿਆ। ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਬਣਾ ਲਿਆ, ਗੁਰੂ ਸਾਹਿਬ ਜੀ ਕਹਿੰਦੇ ਤਾਂ ਕਿ ਉੱਤਮ ਬਾਣੀ, ਗੁਰਮੁਖ ਉਹਨਾਂ ਦੀ ਉੱਤਮ ਬਾਣੀ ਹੈ, ਉਹਨਾਂ ਦੀ ਗੁਰਮੁਖ ਪਿਆਰਿਓ ਸ੍ਰਿਸ਼ਟ ਜੀਵਨ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਬਣਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਕੀਤੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ, ਵਰ ਬਖਸ਼ ਦੇ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ, ਭਾਈ ਪਹਿਲੋ ਸਭ ਤੋਂ ਪਹਿਲੋ ਇਹ ਸਤਿਗੁਰਾਂ ਨੇ ਬਖਸ਼ਾਂ ਕੀਤੀਆਂ ਨੇ, ਜਿਨ੍ਹਾਂ ਨੂੰ ਗੁਰੂ ਨੇ ਆਪਣਾ ਬਣਾ ਲਿਆ, ਉਹਨਾਂ ਦੀ ਬਾਣੀ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉੱਤਮ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਰ ਕਿਰਪਾ ਜੋ ਆਪਣਾ ਕੀਨੋ। ਹੁਣ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਕਰ ਲਿਆ, ਆਪਣਾ ਬਣਾ ਲਿਆ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਤਾਂ ਕਿ ਉੱਤਮ ਬਾਣੀ, ਗੁਰਮੁਖ ਉਹਨਾਂ ਦੀ ਬਾਣੀ ਵੀ ਸਤਿਗੁਰਾਂ ਨੇ ਉੱਤਮ ਕਰ ਦਿੱਤੀ। ਇਸ ਤਰੀਕੇ ਦੇ ਨਾਲ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਤਮ ਕਰ ਦਿੱਤੀਆਂ। ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣਾ ਬਣਾ ਲਿਆ, ਗੁਰਮੁਖ ਆਪਾਂ ਸ਼ਾਮ ਨੂੰ ਕਥਾ ਆਪਾਂ ਉਹਨਾਂ ਦੀ ਸਰਵਣ ਕਰਦੇ ਹਾਂ ਨਾ, ਇਸ ਕਰਕੇ ਜਿਹੜਾ ਸਤਿਗੁਰਾਂ ਦਾ ਜੀਵਨ ਉਹਨਾਂ ਲਿਖਿਆ, ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਉਹਨਾਂ ਨੂੰ ਗੁਰਮੁਖ ਪਿਆਰਿਓ ਉੱਤਮ ਕਰ ਦਿੱਤਾ, ਉਹਨਾਂ ਦੀ ਬਾਣੀ ਵੀ ਉੱਤਮ ਬਣਾ ਦਿੱਤੀ ਹੈ।
ਸਾਧ ਸੰਗ ਨਾਨਕ ਨਿਤ ਤਰੀਐ ਜੋ ਰਾਤੇ ਪ੍ਰਭ ਨਿਰਬਾਣੀ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਪ੍ਰਾਪਤ ਕਰਨੀ ਹੈ, ਗੁਰੂ ਦੇ ਵਿੱਚ ਅਭੇਦ ਹੋਣਾ ਹੈ ਨਾ, ਫਿਰ ਕੀ ਕਰਨਾ ਪਵੇਗਾ? ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਹੈ, ਸਾਧ ਸੰਗ ਨਾਨਕ ਨਿਸਤਰੀਐ। ਗੁਰਸਿੱਖਾ, ਤੈਨੂੰ ਸਾਧ ਸੰਗਤ ਪ੍ਰਾਪਤ ਕਰਨੀ ਪਵੇਗੀ, ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇਗਾ, ਮਾਲਕ ਦੀ ਹਜ਼ੂਰੀ ਵਿੱਚ ਬੈਠ ਕਰਕੇ ਸਾਧ ਸੰਗਤ ਕਰੇਗਾ, ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਬਖਸ਼ਿਸ਼ ਕਰਕੇ ਸਮਝਾਉਂਦੇ ਹੈ। ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਰਾਤੇ ਪ੍ਰਭ ਨਿਰਬਾਣ, ਕਹਿੰਦੇ ਫਿਰ ਉਹ ਜਿਹੜਾ ਨਿਰਬਾਣ ਬੰਧਨਾਂ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ ਨਾ, ਕਹਿੰਦੇ ਉਹਦੇ ਵਿੱਚ ਰਤੇ ਜਾਂਦੇ ਹੈ, ਮਾਲਕ ਦੇ ਨਾਮ ਦਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਹੈ, ਜਿਹੜੇ ਸਾਧ ਸੰਗਤ ਪ੍ਰਾਪਤ ਕਰਦੇ ਨੇ। ਇਸ ਕਰਕੇ ਸਾਧ ਸੰਗਤ ਦੇ ਵਿੱਚ ਹੀ ਆਉਣ ਦੇ ਨਾਲ ਤੇਰਾ ਮਨੁੱਖਾ ਜਨਮ ਦਾ ਉਧਾਰ ਹੋਵੇ। ਜਿਹੜੇ ਸੰਗਤ ਨਹੀਂ ਕਰਦੇ, ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਹਨਾਂ ਜੀਵਾਂ ਦੇ ਤਾਂ ਸਮਝਾਉਂਦੇ ਆ, ਜੋ ਸਤਿਗੁਰ ਸਰਨ ਸੰਗਤ ਨਹੀਂ ਆਵੈ ਸਿਰਗ ਜੀਵੇ ਸਿਰਗ ਜੀਵਾ। ਜਿਹੜੇ ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ ਬੈਠਦੇ ਨਹੀਂ, ਜਿਹਨਾਂ ਨੇ ਸਤਿਗੁਰਾਂ ਦੇ ਨਾਮ ਨੂੰ ਜਪਿਆ ਨਹੀਂ, ਇਹਨਾਂ ਨਾਲ ਭਜਨ ਨਹੀਂ ਕੀਤਾ, ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ, ਕਹਿੰਦੇ ਉਹਨਾਂ ਨੇ ਜਿੰਨਾ ਸਮਾਂ ਜੀ ਲਿਆ, ਜਿੰਨਾ ਸਮਾਂ ਅੱਗੇ ਜੀ ਰਹੇ ਨੇ, ਕਹਿੰਦੇ ਉਹਨਾਂ ਦਾ ਇਹੋ ਜਿਹਾ ਸਮਾਂ ਬਤੀਤ ਕੀਤਾ ਪਰਮੇਸ਼ਵਰ ਦੇ ਨਾਮ ਤੋਂ ਬਗੈਰ ਸਿਰਗਤਾ ਦੇ ਲਾਇਕ ਹੈ। ਸਾਧ ਸੰਗਤ ਤੋਂ ਬਗੈਰ ਸਮਾਂ ਬਤੀਤ ਕੀਤਾ ਹੋਇਆ ਸਿਰਗਤਾ ਦੇ ਲਾਇਕ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਸਾਧ ਸੰਗ ਨਾਨਕ ਨਿਸਰੀ ਹੈ। ਗੁਰਸਿੱਖਾ ਸਾਧ ਸੰਗਤ ਦੇ ਵਿੱਚ ਆਣ ਕਰਕੇ ਤੇਰਾ ਪਾਰ ਉਤਾਰਾ ਹੋਵੇਗਾ, ਸਾਧ ਸੰਗਤ ਤੋਂ ਬਗੈਰ ਤੇਰਾ ਪਾਰ ਉਤਾਰਾ ਨਹੀਂ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧ ਸੰਗਤ ਤੋਂ ਬਗੈਰ ਕੋਈ ਮਨੁੱਖ ਤਰਿਆ ਨਹੀਂ ਸੰਸਾਰ ਦੇ ਉੱਤੇ। ਇਸ ਕਰਕੇ ਸਾਧ ਸੰਗਤ ਕਰਾਂਗੇ, ਆਪਣਾ ਮਨੁੱਖਾ ਜਨਮ ਸਫਲ ਕਰ ਲਵਾਂਗੇ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਪ੍ਰਾਪਤ ਕਰ ਲਈ, ਗੁਰਮੁਖ ਪਿਆਰਿਓ ਭੌਜਲ ਤੋਂ ਤਰ ਗਏ। ਕਿਵੇਂ? ਕਿਉਂਕਿ ਜਿਹੜਾ ਨਿਰਵਾਣ ਬੰਧਨਾਂ ਤੋਂ ਰਹਿਤ ਜਿਹੜਾ ਪਰਮੇਸ਼ਵਰ ਵਾਹਿਗੁਰੂ ਹੈ ਉਹਦੇ ਰੰਗ ਦੇ ਵਿੱਚ ਰਤੇ ਗਏ ਹਨ। ਸਾਰਗ ਮਹੱਲਾ ਪੰਜਵਾ, ਜਾਤੇ ਸਾਧੂ ਸਰਨ ਗਹੀ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਦਿੰਦੇ ਆ, ਸਾਰਗ ਰਾਗ ਦੇ ਰਾਹੀਂ ਗੁਰੂ ਪਾਤਸ਼ਾਹ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਜਾਤੇ ਸਾਧੂ ਸਰਨ ਗਹੀ। ਹੁਣ ਮਾਲਕ ਗੁਰਮੁਖ ਪਿਆਰਿਓ, ਜਿਹੜੇ ਜੀਵ ਸਾਧੂ, ਸਾਧੂ ਕੌਣ ਨੇ? ਜਿਹੜੇ ਮਹਾਤਮਾ ਪੂਰਨ ਤੱਤ ਵਿੱਚ ਬ੍ਰਹਮ ਗਿਆਨੀ ਸੰਤ ਮਹਾਤਮਾ ਹਨ, ਜਿਹੜੇ ਜਿਨ੍ਹਾਂ ਨੇ ਪਰਮੇਸ਼ਵਰ ਦਾ ਭਜਨ ਕੀਤਾ ਤੇ ਮਾਲਕ ਦੇ ਵਿੱਚ ਲਵਲੀਨ ਹੋ ਗਏ, ਜਿਹੜੇ ਪੂਰਨ ਹਨ, ਜਿਨ੍ਹਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ, ਗੁਰਮੁਖ ਪਿਆਰਿਓ ਉਹ ਹਨ ਪੂਰਨ ਸਾਧੂ ਮਹਾਤਮਾ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਾਤੇ ਸਾਧੂ ਸਰਨ ਗਹੀ, ਜਿਨ੍ਹਾਂ ਜੀਵਾਂ ਨੇ ਸਾਧੂ ਮਹਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਹੈ।
ਸ਼ਾਂਤ ਸਹਿਜ ਮਨ ਪਇਓ ਪ੍ਰਗਾਸਾ, ਬਿਰਥਾ ਕਛ ਨ ਰਹੀ।
ਤੇ ਜਿਨ੍ਹਾਂ ਨੇ ਸਾਧੂ ਦੀ ਸ਼ਰਨ ਪ੍ਰਾਪਤ ਕਰ ਲਈ ਨਾ, ਜਿਨ੍ਹਾਂ ਨੇ ਸੰਤ ਮਹਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀ ਪ੍ਰਾਪਤ ਹੁੰਦਾ? ਗੁਰਮੁਖ ਪਿਆਰਿਓ, ਸ਼ਾਂਤ ਸਹਿਜ ਮਨ ਪਇਓ ਪ੍ਰਗਾਸਾ, ਬਿਰਥਾ ਕਛ ਨ ਰਹੀ। ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ, ਸ਼ਾਂਤੀ ਮਿਲ ਗਈ ਉਹਨਾਂ ਨੂੰ ਜਿਨ੍ਹਾਂ ਨੇ ਸਾਧੂ ਮਹਾਤਮਾ ਦੀ ਸ਼ਰਨ ਪ੍ਰਾਪਤ ਕੀਤੀ, ਜਿਨ੍ਹਾਂ ਨੇ ਸੰਤਾਂ ਦੀ ਸ਼ਰਨ ਪ੍ਰਾਪਤ ਕੀਤੀ ਹੈ। ਸ਼ਾਂਤ ਸਹਿਜ ਮਨ ਪਇਓ ਪ੍ਰਗਾਸਾ, ਮਨ ਵਿੱਚ ਪ੍ਰਗਾਸ ਹੋ ਗਿਆ, ਕਾਹਦਾ? ਗਿਆਨ ਦਾ। ਬਖਸ਼ਿਸ਼ ਹੋ ਗਈ, ਸ਼ਾਂਤੀ ਮਿਲ ਗਈ, ਬਿਰਥਾ ਕੱਚ ਨਾ ਰਹੀ, ਫਿਰ ਪੀੜਾ ਵੀ ਕੋਈ ਨਹੀਂ ਰਹੀ, ਕਿਉਂਕਿ ਸੰਤਾਂ ਦੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਉਣ ਦਾ ਇੰਨਾ ਫਲ ਹੈ, ਇੰਨੀ ਬਖਸ਼ਿਸ਼ ਹੈ ਸੰਤਾਂ ਮਹਾਤਮਾ ਦੀ ਸ਼ਰਨ ਵਿੱਚ ਆਉਣ। ਮਹਾਤਮਾ ਦੀ ਸ਼ਰਨ ਵਿੱਚ, ਸੰਤਾਂ ਦੀ ਸ਼ਰਨ ਵਿੱਚ ਆਉਂਦੇ ਨਾਲ ਇੱਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਮਨ ਦੀਆਂ ਪੀੜਾ ਦੂਰ ਹੁੰਦੀਆਂ। ਤਾਂਹੀਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ। ਗੁਰੂ ਸਾਹਿਬ ਜੀ ਕਹਿੰਦੇ ਨਾ ਤੇ ਵੇਖੋ ਸ਼ਾਂਤੀ ਜੇ ਚੰਦਰਮਾ ਦੇ ਵਿੱਚ, ਚੰਦਰਮਾ ਦੀ ਚਾਨਣੀ ਠੰਡੀ ਹੈ ਕਹਿੰਦੇ, ਪਰ ਜੀਵ ਨੂੰ ਸ਼ਾਂਤੀ ਨਹੀਂ ਦੇ ਸਕਦੀ। ਬਾਹਰੋਂ ਤੇ ਸਰੀਰ ਨੂੰ ਚੰਦਰਮਾ ਦੀ ਚਾਂਦਨੀ ਠੰਡ ਮਹਿਸੂਸ ਕਰਾਉਂਦੀ ਹੈ, ਪਰ ਗੁਰਮੁਖ ਪਿਆਰਿਓ ਜਿਹੜੀ ਅੰਦਰ ਦੀ ਤਪਸ਼ ਹੈ ਨਾ, ਉਸ ਨੂੰ ਨਹੀਂ ਮੇਟ ਸਕਦੀ, ਹਿਰਦੇ ਦੀ ਈਰਖਾ ਨੂੰ ਨਾਸ ਨਹੀਂ ਕਰ ਸਕਦੀ, ਵਿਸ਼ੇ ਵਿਕਾਰਾਂ ਦੀ ਜਿਹੜੀ ਅੱਗ ਹੈ ਉਹਨੂੰ ਨਾਸ ਨਹੀਂ ਕਰ ਸਕਦੀ। ਇਸ ਕਰਕੇ ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ। ਇਸੇ ਪ੍ਰਕਾਰ ਹੀ ਹੁਣ ਬਾਵਨ ਚੰਦਨ ਹੈ ਉਹ ਕਹਿੰਦੇ ਨੇ ਬੜਾ ਠੰਡਾ ਹੈ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਇਹ ਜਿਹੜਾ ਬਾਵਨ ਚੰਦਨ ਹੈ ਇਹ ਵੀ ਜੀਵ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਜੇ ਦੇ ਸਕਦਾ। ਨਹਿ ਸੀਤਲੰਗ ਸੀਤੁਰ ਤੇਨ, ਇਸੇ ਪ੍ਰਕਾਰ ਹੀ ਜਿਹੜੀ ਸਰਦੀ ਦੀ ਰੁੱਤ ਹੈ ਨਾ, ਸਰਦੀ ਦੀ ਰੁੱਤ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਇਹ ਵੀ ਠੰਡ ਨਹੀਂ ਪਹੁੰਚਾ ਸਕਦੀ। ਸਰੀਰ ਨੂੰ ਤੇ ਠੰਡ ਲੱਗਦੀ ਹੈ, ਪਰ ਹੁਣ ਠੰਡ ਆ ਬਾਹਰ ਤੇ ਠੰਡ ਆ, ਸਾਡੇ ਸਰੀਰ ਠਰਦੇ ਨੇ, ਪਰ ਜਿਹੜੇ ਅੰਦਰ ਜਿਹੜੀ ਅੱਗ ਹੈ ਨਾ, ਤ੍ਰਿਸ਼ਨਾ ਦੀ ਅੱਗ, ਆਹ ਵੀ ਪ੍ਰਾਪਤ ਹੋ ਜਾਵੇ, ਉਹ ਵੀ ਮਿਲ ਜਾਵੇ, ਵਿਸ਼ੇ ਵਿਕਾਰਾਂ ਦੀ ਅੱਗ, ਇਹਨੂੰ ਸ਼ਾਂਤੀ ਨਹੀਂ ਦੇ ਸਕਦੀ। ਸਰੀਰ ਬਾਹਰੋਂ ਤੇ ਠੰਡਾ ਲੱਗਦਾ, ਬਾਹਰ ਤੇ ਠੰਡ ਲੱਗਦੀ ਸਰੀਰ ਨੂੰ, ਪਰ ਅੰਦਰ ਜਿਹੜੀ ਆ ਤ੍ਰਿਸ਼ਨਾ ਦੀ ਅੱਗ ਹੈ ਉਹ ਨਹੀਂ ਮੇਟ ਸਕਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਹਿ ਸੀਤਲੰਗ ਸੀਤੁਰ ਤੇਨ, ਨਾਨਕ ਸੀਤਲੰਗ ਸਾਧ ਸਵਜਨ ਹੈ।
ਗੁਰਸਿੱਖੋ ਠੰਡ ਮਿਲਦੀ ਹੈ, ਸ਼ਾਂਤੀ ਮਿਲਦੀ ਹੈ ਸਾਧੂਆਂ ਦੀ ਸ਼ਰਨ ਵਿੱਚ ਆਉਣ ਦੇ ਨਾਲ, ਸੰਤਾਂ ਮਹਾਤਮਾ ਦੀ ਸ਼ਰਨ ਵਿੱਚ ਆਉਣ ਦੇ ਨਾਲ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਜਿਹਨਾਂ ਸੰਤਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਤੈਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਕਹਿੰਦੇ ਫਿਰ ਕੀ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਆ, ਮਾਲਕ ਬਖਸ਼ਿਸ਼ ਕਰਕੇ ਸਮਝਾਉਂਦੇ ਆ ਕਿ ਗੁਰਸਿੱਖਾ ਫਿਰ ਤੈਨੂੰ ਕਰਨਾ ਕੀ ਚਾਹੀਦਾ। ਕਹਿੰਦੇ ਫਿਰ ਤੂੰ ਕਰ ਉਹਨਾਂ ਸੰਤਾਂ ਦੀ ਸੰਗਤ ਪ੍ਰਾਪਤ ਕਰ, ਉਹਨਾਂ ਮਹਾਤਮਾ ਦੀ ਸੰਗਤ ਪ੍ਰਾਪਤ ਕਰ, ਆਪਣਾ ਸਰੀਰ ਵੀ ਉਹਨਾਂ ਦੀ ਸੇਵਾ ਦੇ ਵਿੱਚ ਲਗਾ ਦੇ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਕੇ ਸਮਝਾਉਂਦੇ, ਕਹਿੰਦੇ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ। ਕਹਿੰਦੇ ਜਿਨ੍ਹਾਂ ਨੇ ਫਿਰ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਕਹਿੰਦੇ ਤਨ ਵੀ ਸੰਤਾਂ ਦੀ ਸੇਵਾ ਦੇ ਵਿੱਚ ਲਗਾ ਦਿੱਤੇ। ਦੇਖੋ ਇਹ ਨਹੀਂ ਕਿ ਤਨ ਨਹੀਂ ਲਗਾਇਆ ਸੰਤਾਂ ਦੀ ਸੇਵਾ ਦੇ ਵਿੱਚ, ਸਾਡੇ ਪਾਸ ਪ੍ਰਤੱਖ ਗੁਰਮੁਖ ਪਿਆਰਿਓ ਅਨੇਕਾਂ ਹੀ ਦ੍ਰਿਸ਼ਟਾਂਤ ਹਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ, ਮਹਾਂਪੁਰਖਾਂ ਦਾ ਜੀਵਨ ਕੈਸਾ ਹੈ, ਹਰ ਵੇਲੇ ਭਜਨ ਕਰਨਾ, ਸਿਮਰਨ ਕਰਨਾ, ਕਥਾ ਕਰਨੀ, ਹਰ ਕਿਸੇ ਨੂੰ ਉਪਦੇਸ਼ ਦੇਣਾ ਤੇ ਜੀਵਾਂ ਨੂੰ ਅੰਮ੍ਰਿਤ ਦੀ ਦਾਤ ਦੇਣੀ, ਭਾਵ ਅੰਮ੍ਰਿਤ ਛਕਾਉਣਾ, ਜਿੰਨਾ ਵੀ ਜੀਵ ਛਕ ਸਕਣ ਭਾਵ ਦੂਰ ਦੂਰ ਜਾ ਕਰਕੇ ਪ੍ਰਚਾਰ ਕਰਨਾ, ਇੱਕ ਇਹ ਮਕਸਦ ਹੈ, ਕਈ ਮੰਜ਼ਿਲ ਹੈ ਕਿ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਉਹ ਹਰੇਕ ਨੂੰ ਇਹ ਅੰਮ੍ਰਿਤ ਦੀ ਦਾਤ ਦਿੱਤੀ ਜਾਵੇ, ਹਰੇਕ ਨੂੰ ਸਤਿਗੁਰਾਂ ਦੇ ਨਾਲ ਜੋੜਿਆ ਜਾਵੇ, ਸਿਰਫ ਇਹੀ ਮਕਸਦ। ਇਸੇ ਤਰੀਕੇ ਦੇ ਨਾਲ ਬਾਣੀ ਤੇ ਬਾਣੇ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕੀਤਾ ਮਹਾਂਪੁਰਖਾਂ ਨੇ। ਜਿਸ ਵੇਲੇ ਮਹਾਂਪੁਰਖ ਜੋਤੀ ਜੋਤ ਸਮਾਏ ਤੇ ਗੁਰਮੁਖ ਪਿਆਰਿਓ ਜਦੋਂ ਮਹਾਂਪੁਰਖਾਂ ਦੇ ਸਰੀਰ ਦਾ ਸਤਿਕਾਰ ਕੀਤਾ ਨਾ, ਸਤਿਕਾਰ ਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਰਹਿਣ ਵਾਲੇ ਉਹਨਾਂ ਦੇ ਗੜਬਈ ਭਾਈ ਗੁਰਮੁਖ ਸਿੰਘ ਜੀ ਉੜੀਸਾ, ਜਿਸ ਵੇਲੇ ਕਹਿੰਦੇ ਮਹਾਂਪੁਰਖਾਂ ਦੇ ਸਰੀਰ ਦਾ ਸਤਿਕਾਰ ਹੋ ਰਿਹਾ ਤੇ ਉਸੇ ਵੇਲੇ ਅੱਗ ਦੇ ਵਿੱਚ ਛਾਲ ਮਾਰ ਦਿੱਤੀ, ਮਹਾਂਪੁਰਖਾਂ ਦੇ ਨਾਲ ਹੀ ਚਲੇ ਗਏ, ਇਸੇ ਗੁਰਮੁਖ ਪਿਆਰੇ। ਇਸ ਕਰਕੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਪੂਰਨ ਬ੍ਰਹਮ ਗਿਆਨੀਆਂ ਦੇ ਨਾਲ ਪ੍ਰੇਮ ਹੈ ਨਾ, ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਆਪਣੇ ਸਰੀਰ ਵੀ ਲਗਾ ਦਿੱਤੇ, ਆਪਣੇ ਸਰੀਰ ਵੀ ਲਗਾ ਦਿੱਤੇ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਦਾ ਹੁਣ ਮਹਾਂਪੁਰਖਾਂ ਦੇ ਨਾਲ ਪ੍ਰੇਮ ਸੀ ਗੁਰਮੁਖ ਪਿਆਰੇ, 84 ਦੇ ਵੇਲੇ ਉਹਨਾਂ ਨੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਆਣ ਕਰਕੇ ਆਪਣੇ ਸਰੀਰ ਵੀ ਲਗਾ ਦਿੱਤੇ, ਜਿਨ੍ਹਾਂ ਦਾ ਮਹਾਂਪੁਰਖਾਂ ਦੇ ਨਾਲ ਪ੍ਰੇਮ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ। ਕਹਿੰਦੇ ਜਿਨ੍ਹਾਂ ਨੇ ਤਨ ਵੀ ਸੰਤਾਂ ਦਾ ਬਣਾ ਦਿੱਤਾ, ਧਨ ਵੀ ਸੰਤਾਂ ਨੂੰ ਹੀ ਦੇ ਦਿੱਤਾ, ਮਨ ਵੀ ਸੰਤਾਂ ਦੇ ਅੱਗੇ ਹੀ ਅਰਪਣ ਕਰ ਦਿੱਤਾ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸਲ ਤਬ ਕੀਆ। ਕਹਿੰਦੇ ਫਿਰ ਸੰਤਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਨਾਮ ਦੀ ਪ੍ਰਾਪਤੀ ਕੀਤੀ, ਨਾਮ ਨੂੰ ਧਿਆਉਣਾ ਕੀਤਾ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ। ਇਸ ਕਰਕੇ ਸਰਬ ਕੁਸਲ ਤਬ ਤੀਆ, ਕਹਿੰਦੇ ਫਿਰ ਸਾਰਾ ਆਨੰਦ ਹੀ ਪ੍ਰਾਪਤ ਹੋ ਗਿਆ, ਸੰਤਨ ਬਿਨ ਅਵਰ ਨਾ ਦਾਤਾ ਦੀਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸੰਤਾਂ ਮਹਾਂਪੁਰਖਾਂ ਤੋਂ ਬਗੈਰ ਕੋਈ ਦੂਸਰਾ ਦਾਤਾ ਵੀ ਨਹੀਂ ਜਾਏਗਾ। ਜੇ ਆਪਾਂ ਆਖੀਏ ਨਾ ਕਿ ਸ਼ਾਇਦ ਕੋਈ ਦੂਸਰਾ ਦਾਤਾ ਹੋਵੇਗਾ, ਸੰਤਾਂ ਮਹਾਂਪੁਰਖਾਂ ਤੋਂ ਬਗੈਰ ਕੋਈ ਦੂਸਰਾ ਦਾਤਾ ਵੀ ਨਹੀਂ, ਸੰਤ ਮਹਾਂਪੁਰਖ ਦਾਤਾਂ ਵੀ ਬੜੀਆਂ ਬੜੀਆਂ ਦੇ ਦਿੰਦੇ ਆ। ਸੰਤ ਗਿਆਨੀ ਹਰਨਾਮ ਸਿੰਘ ਜੀ ਗੁਰਮੁਖ ਪਿਆਰਿਓ ਹੋਤੀ ਮਰਦਾਨ ਵਾ ਮਹਾਂਪੁਰਖ, ਜਿਸ ਤਰੀਕੇ ਦੇ ਨਾਲ ਬੇਅੰਤ ਬਖਸ਼ਿਸ਼ ਮਹਾਂਪੁਰਖਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਿਮਰਨ ਕਰਨਾ, ਜਿੱਥੇ ਮਹਾਂਪੁਰਖਾਂ ਦਾ ਹੋਤੀ ਮਰਦਾਨ ਗੁਰਮੁਖ ਪਿਆਰਿਓ ਡੇਰਾ ਸੀ ਨਾ ਪਾਕਿਸਤਾਨ ਦੇ ਵਿੱਚ, ਉੱਥੇ ਪਠਾਨ ਲੋਕ ਜਿਹੜੇ ਸਨ ਸੰਗਤ ਨੇ ਆਇਆ ਕਰਨਾ ਤੇ ਤੰਗ ਕਰਿਆ ਕਰਨਾ ਸੰਗਤ ਨੂੰ। ਸੰਗਤ ਨੇ ਮਹਾਂਪੁਰਖਾਂ ਦੇ ਪਾਸ ਬਹੁਤ ਜ਼ਿਆਦੀਆਂ ਸ਼ਿਕਾਇਤਾਂ ਵੀ ਕੀਤੀਆਂ, ਮਹਾਂਪੁਰਖੋ ਬਹੁਤ ਤੰਗ ਕਰਦੇ ਹੈ। ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ ਹਟ ਜਾਣਗੇ, ਸੋ ਗੁਰਮੁਖ ਪਿਆਰਿਓ, ਪਰ ਸੰਤਾਂ ਨੇ ਤਾਂ ਵੀ ਕੁਛ ਵੀ ਨਾ ਉਹਨਾਂ ਨੂੰ ਕਿਹਾ, ਪਰ ਉਹਨਾਂ ਨੇ ਜਦੋਂ ਸੰਗਤਾਂ ਨੇ ਆਇਆ ਕਰਨਾ ਤੇ ਕਹਿੰਦੇ ਉਸ ਵੇਲੇ ਉਹਨਾਂ ਸਾਰਿਆਂ ਨੇ ਬਹੁਤ ਹੀ ਸੰਗਤ ਨੂੰ ਮਖੌਲ ਕਰਿਆ ਕਰਨੇ, ਆਪਣੇ ਕੁੱਤੇ ਪਿੱਛੇ ਲਗਾ ਦੇਣੇ, ਜਿਸ ਦੇ ਨਾਲ ਕਈ ਵਾਰ ਸੰਗਤਾਂ ਨੂੰ ਕੁੱਤਿਆਂ ਨੇ ਵੱਢਿਆ। ਪਰ ਜਦੋਂ ਸੰਗਤਾਂ ਦੇ ਇਸ ਤਰ੍ਹਾਂ ਬੇਦਬੀ ਕਰਨੋਂ ਪਠਾਨ ਨਾ ਹਟੇ, ਤਾਂ ਉਸ ਵੇਲੇ ਮਹਾਂਪੁਰਖਾਂ ਨੇ ਇੱਕ ਦਿਨ ਉਹਨਾਂ ਦੇ ਪਾਸ ਕੁਛ ਗੁਰਮੁਖ ਪਿਆਰੇ ਭੇਜੇ, ਭਈ ਜਾਓ ਜਾ ਕਰਕੇ ਉਹਨਾਂ ਨੂੰ ਸਮਝਾ ਕਰਕੇ ਆਓ। ਉਸ ਵੇਲੇ ਜਦੋਂ ਸਮਝਾਉਣ ਵਾਸਤੇ ਕਹਿੰਦੇ ਭੇਜਿਆ, ਪਰ ਇਹਨਾਂ ਪਠਾਣਾ ਨੇ ਮਹਾਂਪੁਰਖਾਂ ਦੇ ਜਿਹੜੇ ਭੇਜੇ ਹੋਏ ਗੁਰਮੁਖ ਪਿਆਰੇ ਸਨ ਉਹਨਾਂ ਦੇ ਤਾਂ ਹੋਰ ਹੀ ਕੌੜੇ ਬਚਨ ਬੋਲੇ। ਉਹਨਾਂ ਆਣ ਕਰਕੇ ਮਹਾਂਪੁਰਖਾਂ ਨੂੰ ਦੱਸਿਆ। ਮਹਾਂਪੁਰਖ ਕਹਿਣ ਲੱਗੇ ਇੱਦਾਂ ਕਰੋ, ਆ ਜਿਹੜੀ ਮਠਿਆਈ ਪਈ ਹੈ ਨਾ, ਜਾਓ ਇਹਨਾਂ ਨੂੰ ਦੇ ਕੇ ਆਓ। ਜਦੋਂ ਦੇ ਕੇ ਆਏ ਤੇ ਕਹਿੰਦੇ ਨਾਲ ਦੀ ਨਾਲ ਇੱਕ ਫਿਰ ਹੁਣ ਬਚਨ ਹੋਰ ਕਰ ਦੇਣਾ। ਉਹਨਾਂ ਨੂੰ ਬਚਨ ਇਹ ਵੀ ਕਹਿ ਦੇਣਾ ਕਿ ਮਠਿਆਈ ਤੇ ਛਕ ਲਓ, ਜੇ ਹੁਣ ਗੁਰੂ ਕੀ ਪਿਆਰੀ ਸੰਗਤ ਨੂੰ ਤੰਗ ਕੀਤਾ ਨਾ, ਕਿਉਂਕਿ ਸੰਗਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੱਸਦੇ ਨੇ, ਇਸ ਕਰਕੇ ਸੰਗਤ ਸਾਨੂੰ ਸਭ ਤੋਂ ਪਿਆਰੀ ਹੈ। ਜੇ ਗੁਰੂ ਕੀ ਪਿਆਰੀ ਸੰਗਤ ਨੂੰ ਹੁਣ ਤੰਗ ਕੀਤਾ ਤੇ ਫਿਰ ਇਹ ਮਠਿਆਈ ਨਾ ਸਮਝਿਓ, ਆਪਣੀ ਮੌਤ ਦਾ ਫਰਮਾਨ ਜਾਣਿਓ, ਮੌਤ ਦਾ ਫਰਮਾਨ। ਗੁਰਮੁਖ ਪਿਆਰਿਓ, ਜਦੋਂ ਇਸ ਤਰ੍ਹਾਂ ਗੁਰਸਿੱਖ ਮਠਿਆਈ ਲੈ ਕਰਕੇ ਗਏ, ਕਹਿੰਦੇ ਉਹਨਾਂ ਪਠਾਣਾ ਨੇ ਜਾਣਿਆ ਕਹਿਣ ਲੱਗੇ ਸਾਡੇ ਤੋਂ ਡਰਦੇ ਆ, ਮਠਿਆਈ ਤਾਂ ਲੈ ਲਈ, ਮਠਿਆਈ ਖਾਧੀ ਹੈ, ਪਰ ਅਗਲੇ ਦਿਨ ਸੰਗਤ ਆਈ ਤੇ ਸੰਗਤ ਦੇ ਪਿੱਛੇ ਫਿਰ ਕੁੱਤੇ ਲਗਾ ਦਿੱਤੇ। ਕੁਛ ਗੁਰਸਿੱਖਾਂ ਨੂੰ ਕੁੱਤਿਆਂ ਨੇ ਵੱਢ ਲਿਆ, ਪਰ ਗੁਰਮੁਖ ਪਿਆਰੇ ਜਦੋਂ ਮਹਾਂਪੁਰਖਾਂ ਦੇ ਪਾਸ ਉਹ ਸਮੇਂ ਆਣ ਕਰਕੇ ਸੰਗਤ ਨੇ ਦੱਸਿਆ ਮਹਾਂਪੁਰਖ ਅਜੇ ਵੀ ਨਹੀਂ ਹਟੇ, ਤਾਂ ਉਸ ਵੇਲੇ ਫਿਰ ਮਹਾਂਪੁਰਖ ਕਹਿੰਦੇ ਹੁਣ ਆਪੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਟਾ ਲੈਣ। ਅਚਾਨਕ ਗੁਰਮੁਖ ਇੱਕ ਐਸੀ ਬਿਮਾਰੀ ਚੱਲੀ ਜਿਸ ਕਰਕੇ ਜਿਹੜੇ ਉਹ ਪਠਾਣਾ ਦਾ ਘਰ ਸੀ ਨਾ, ਉਹ ਘਰ ਜਿੰਨੇ ਸਨ ਉਹਨਾਂ ਸਾਰੇ ਘਰਾਂ ਦੇ ਤਕਰੀਬਨ ਹੀ 80 ਜਾਣੇ ਸਰੀਰ ਛੱਡ ਗਏ। ਜਦੋਂ 80 ਦੇ 80 ਸਰੀਰ ਛੱਡ ਗਏ ਤੇ ਉਸ ਵੇਲੇ ਸਿਰਫ ਉਸ ਘਰ ਦੇ ਵਿੱਚ ਜੋ ਕਿ ਇੱਕ ਛੋਟਾ ਬੱਚਾ ਤੇ ਜਿਸ ਦੀ ਮਾਤਾ ਦਾ ਨਾਮ ਨੀਮਾ, ਉਹ ਹੀ ਦੋਵੇਂ ਜਾਣੇ ਬੱਚੇ। ਉਹ ਨੀਮਾ ਮਹਾਂਪੁਰਖਾਂ ਦੀ ਕਰਨੀ ਨੂੰ ਜਾਣਦੀ ਸੀ। ਉਸ ਵੇਲੇ ਜਦੋਂ ਉਸਨੇ ਦੇਖਿਆ ਕਿ ਮਹਾਂਪੁਰਖਾਂ ਦਾ ਨਿਰਾਦਰ ਹੋਇਆ, ਉਹ ਆਪਣੇ ਛੋਟੇ ਬੱਚੇ ਨੂੰ ਲੈ ਕਰਕੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਗਏ, ਮਹਾਂਪੁਰਖਾਂ ਦੇ ਚਰਨਾਂ ਤੇ ਲਿਆਣ ਕਰਕੇ ਰੱਖ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਮੱਥਾ ਟੇਕਿਆ, ਮਹਾਂਪੁਰਖਾਂ ਅੱਗੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ, ਜਿਨ੍ਹਾਂ ਨਿਰਾਦਰ ਕੀਤਾ ਆਪ ਜੀ ਦਾ ਉਹਨਾਂ ਸਜ਼ਾ ਪ੍ਰਾਪਤ ਕਰ ਲਈ ਹੈ, ਹੁਣ ਕਿਰਪਾ ਕਰੋ, ਇਹ ਮੇਰਾ ਬੱਚਾ ਹੈ ਤੇ ਆਪ ਜੀ ਕਿਰਪਾ ਕਰਕੇ ਹੁਣ ਇਸ ਨੂੰ ਤੁਸੀਂ ਹੀ ਬਚਾ ਸਕਦੇ ਹੋ, ਨਹੀਂ ਤੇ ਸਾਡੇ ਤੇ ਘਰ ਦੇ ਵਿੱਚ ਕੋਈ ਬਚਿਆ ਹੀ ਨਹੀਂ। ਜੇ ਇਹ ਬਚ ਜਾਵੇ ਤੇ ਮੇਰੀ ਜੜ ਹਰੀ ਰਹਿ ਜਾਵੇਗੀ, ਸਾਡੀ ਸਾਰਿਆਂ ਦੀ ਜੜ ਹਰੀ ਰਹੇਗੀ। ਉਸ ਸਮੇਂ ਮਹਾਂਪੁਰ ਕਹਿਣ ਲੱਗੇ ਇਸ ਨੂੰ ਕੁਛ ਨਹੀਂ ਹੁੰਦਾ। ਸੋ ਗੁਰਮੁਖੇ ਬਚਨ ਕਰ ਦਿੱਤਾ, ਉਹ ਬੱਚਾ ਬਚਿਆ ਰਿਹਾ। ਜੇ ਸਵੇਰੇ 15 ਕੁ ਵਰਿਆਂ ਦਾ ਹੋਇਆ ਨਾ, ਤੇ ਉਸ ਨੂੰ ਤਰੀਕਾ ਨੇ ਚੁੱਕਿਆ ਕਿ ਜੇ ਇਹ ਆਪਣਾ ਜਿਸ ਤਰੀਕੇ ਦੇ ਨਾਲ ਮਹਾਂਪੁਰਖਾਂ ਦਾ ਵਿਰੋਧ ਕਰੇਗਾ ਤੇ ਇਹ ਵੀ ਮਰੇਗਾ ਤੇ ਇਹਦੀ ਜ਼ਮੀਨ ਤੇ ਜਾਇਦਾਦ ਅਸੀਂ ਸਾਂਭਾਂਗੇ। ਉਹ ਵੀ ਉਸ ਸਮੇਂ ਕਹਿੰਦੇ ਉਸ ਵੇਲੇ ਮਹਾਂਪੁਰਖਾਂ ਦਾ ਵਿਰੋਧ ਕਰਨ ਲੱਗ ਪਿਆ, ਸ਼ਰੀਕਾਂ ਦਾ ਚੁੱਕਿਆ ਹੋਇਆ, ਤੇ ਜਦੋਂ ਵਿਰੋਧ ਕਰਨ ਲੱਗ ਪਿਆ ਇਸ ਤਰੀਕੇ ਦੇ ਨਾਲ, ਇੱਕ ਦਿਨ ਉਸ ਨੇ ਵੀ ਕਹਿੰਦੇ ਕੁੱਤੇ ਜਿਹੜੇ ਆ ਸੰਗਤ ਦੇ ਪਿੱਛੇ ਛੱਡੇ। ਉਹਦੀ ਮਾਤਾ ਨੂੰ ਪਤਾ ਲੱਗਾ, ਮਾਤਾ ਉਹਦੀ ਕਹਿੰਦੇ ਹੱਥ ਵਿੱਚ ਛੁਰਾ ਲੈ ਕਰਕੇ ਆਈ, ਕਹਿਣ ਲੱਗੀ ਤੂੰ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਹੀ ਮਰਨਾ ਹੈ, ਤੈਨੂੰ ਮੈਂ ਖੁਦ ਮਾਰ ਦਿੰਨੀ ਹੈ। ਮਹਾਂਪੁਰਖਾਂ ਦੇ ਪਾਸ ਆਈ, ਮਹਾਂਪੁਰਖਾਂ ਅੱਗੇ ਆਣ ਕਰਕੇ ਮਾਫ਼ੀ ਮੰਗੀ, ਮਹਾਂਪੁਰਖੋ ਕਿਰਪਾ ਕਰੋ, ਸ਼ਰੀਕਾਂ ਦਾ ਚੁੱਕਿਆ ਹੋਇਆ। ਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਸਾਨੂੰ ਪਤਾ ਹੈ, ਹੁਣ ਘਰ ਤੋਂ ਧਨਾੜ ਸੀ, ਪੈਸੇ ਲੈ ਕਰਕੇ 500 ਰੁਪਇਆ ਲੈ ਕਰਕੇ ਇਸਦੀ ਮਾਤਾ ਨੇ ਇਹਦਾ ਵਿਆਹ ਤਾਂ ਕਰ ਦਿੱਤਾ, ਪਰ 500 ਰੁਪਇਆ ਲੈ ਕਰਕੇ ਤੇ ਕਲਕੱਤੇ ਚਲੇ ਗਿਆ। ਜਦੋਂ ਕਲਕੱਤੇ ਗਿਆ, ਉੱਥੇ ਜਾ ਕਰਕੇ ਪਹੁੰਚਿਆ ਤੇ ਗੁਰਮੁਖ ਪਿਆਰਿਓ ਉਸ ਵੇਲੇ ਉਸ ਜਗ੍ਹਾ ਦੇ ਵਿੱਚ ਹੁਣ 3-4 ਮਹੀਨੇ ਰਿਹਾ। 500 ਰੁਪਇਆ ਸੀ ਉਹ ਸਾਰੇ ਦਾ ਸਾਰਾ ਖਰਚਿਆ ਗਿਆ, ਕੋਈ ਕੰਮ ਨਾ ਮਿਲਿਆ, ਭੁੱਖਾ ਭਾਣਾ ਰੋ ਰਿਹਾ। ਇੱਧਰ ਮਹਾਂਪੁਰਖਾਂ ਦੇ ਪਾਸ ਇਹ ਨੀਮਾ ਜਿਹੜੀ ਮਾਈ ਸੀ ਉਸ ਵੇਲੇ ਆਈ, ਬੇਨਤੀ ਕੀਤੀ, ਮਹਾਂਪੁਰਖੋ ਮੇਰਾ ਬੱਚਾ ਜਿਹੜਾ ਘਰ ਤੋਂ ਰੁੱਕ ਕੇ ਗਿਆ, ਕਿਰਪਾ ਕਰੋ, ਪਤਾ ਨਹੀਂ ਕਿੱਥੇ ਹੈ। ਮਹਾਂਪੁਰਖ ਕਹਿਣ ਲੱਗੇ ਤੂੰ ਕਮਲੀ ਹੋਈ ਹੈ, ਤੂੰ ਐਵੇਂ ਰੋਂਦੀ ਫਿਰਦੀ, ਆਪੇ ਆ ਜਾਵੇਗਾ। ਸੋ ਗੁਰਮੁਖੋ ਇਹਨੇ ਬਚਨ ਕਰ ਦਿੱਤੇ। ਅਗਲਾ ਦਿਨ ਹੋਇਆ, ਮਹਾਂਪੁਰਖਾਂ ਨੇ ਸਾਰੀ ਸੰਗਤ ਨੂੰ ਗੁਰਸਿੱਖਾਂ ਨੂੰ ਕਿਹਾ, ਭਾਈ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲਣਾ, ਗੁਫਾ ਦੇ ਅੰਦਰ ਵੜ ਗਏ। ਤੇ ਉਸ ਵੇਲੇ ਕਹਿੰਦੇ ਮਹਾਂਪੁਰਖ ਕਲਕੱਤੇ ਪਹੁੰਚੇ। ਜੇ ਇਸ ਸਮੇਂ ਕਲਕੱਤੇ ਪਹੁੰਚੇ, ਇਸ ਨੂੰ ਸਾਹਮਣੇ ਵੇਖਿਆ ਉੱਥੇ ਰੋਂਦੇ ਹੋਏ ਨੂੰ, ਭੁੱਖਾ ਧਿਆਇਆ, ਉੱਥੇ ਪ੍ਰਸ਼ਾਦਾ ਛਕਾਇਆ ਇਸ ਨੂੰ, ਪ੍ਰਸ਼ਾਦਾ ਛਕਾ ਕਰਕੇ ਹਾਵੜੇ ਸਟੇਸ਼ਨ ਤੇ ਇਹਨੂੰ ਟ੍ਰੇਨ ਲੈ ਕਰਕੇ ਤੇ ਫਿਰ ਪੰਜਾਬ ਇੱਧਰ ਨੂੰ ਤੋਰਿਆ। ਤੇ ਆਪ ਫਿਰ ਜਿਸ ਸਮੇਂ ਚੌਥੇ ਦਿਨ ਵਾਪਸ ਆਇਆ ਤੇ ਇਹਦੀ ਮਾਤਾ ਇਹਨੂੰ ਮਹਾਂਪੁਰਖਾਂ ਦੇ ਪਾਸ ਲੈ ਕਰਕੇ ਆਈ, ਤੇ ਉਸ ਵੇਲੇ ਮਹਾਂਪੁਰਖਾਂ ਨੂੰ ਵੇਖ ਕਰਕੇ ਕਹਿਣ ਲੱਗਾ, ਮਹਾਂਪੁਰਖੋ ਤੁਸੀਂ ਤਾਂ ਮੈਨੂੰ ਕਲਕੱਤੇ ਮਿਲੇ ਸੀ, ਤੁਸੀਂ ਮੈਨੂੰ ਪ੍ਰਸ਼ਾਦਾ ਛਕਾਇਆ, ਤੁਸੀਂ ਮੈਨੂੰ ਟ੍ਰੇਨ ਤੇ ਚੜਾਇਆ। ਉਸ ਸਮੇਂ ਮਹਾਂਪੁਰਖ ਕਹਿਣ ਲੱਗੇ, ਨਹੀਂ ਅਸੀਂ ਨਹੀਂ ਹੋਵਾਂਗੇ, ਹੋਰ ਕੋਈ ਹੋਵੇਗਾ। ਨਹੀਂ ਤੁਸੀਂ ਸੀ, ਮਹਾਂਪੁਰਖ ਕਹਿਣ ਲੱਗੇ, ਇੱਕ ਸ਼ਕਲ ਦੇ ਕਿੰਨੇ ਕਿੰਨੇ ਹੁੰਦੇ ਆ, ਨਹੀਂ ਤੁਸੀਂ ਸੀ, ਮੈਂ ਚੰਗੀ ਤਰ੍ਹਾਂ ਜਾਣਦਾ। ਤੇ ਉਸ ਸਮੇਂ ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਤੈਨੂੰ ਭੁਲੇਖਾ ਲੱਗਦਾ। ਗੁਰਮੁਖੋ ਐਸੇ ਹਨ ਸਾਧੂ ਮਹਾਤਮਾ, ਐਸੇ ਬ੍ਰਹਮ ਗਿਆਨੀ ਤਤਵ ਤੇ ਮਹਾਂਪੁਰਖ ਹੁੰਦੇ ਆ, ਇਸ ਕਰਕੇ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤਨ ਬਿਨ ਅਵਰਨਾ ਦਾਤਾ ਦੀ ਆ। ਗੁਰਮੁਖੋ ਸੰਤਾਂ ਤੋਂ ਬਗੈਰ ਹੋਰ ਕੋਈ ਦਾਤਾ ਦੂਸਰਾ ਨਹੀਂ, ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਆ। ਜਿਹੜਾ ਜਿਹੜਾ ਸਾਧੂ ਦੀ ਸ਼ਰਨ ਵਿਚ ਪੈ ਗਿਆ, ਸੰਤਾਂ ਦੀ ਸ਼ਰਨ ਵਿਚ ਪੈ ਗਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਾਰ ਗ੍ਰਾਮੀ ਕੀ ਆ, ਮਾਲਕ ਨੇ ਉਸਦਾ ਪਾਰ ਉਤਾਰਾ ਹੀ ਕਰ ਦਿੱਤਾ। ਕੋਟ ਪਰਾਧ ਮਿਟਹਿ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਜੇ ਕਾਹਦੇ ਨਾਲ, ਕੋਟ ਪਰਾਧ ਮਿਟੈ ਜਨ ਸੇਵਾ, ਸਤਿਗੁਰਾਂ ਦੇ ਜਨ ਜਗਿਆਸੂਆਂ ਦੀ ਸੇਵਾ ਕਰਨ ਦੇ ਨਾਲ, ਸਤਿਗੁਰਾਂ ਦੇ ਮਹਾਂਪੁਰਖਾਂ ਦੀ ਸੇਵਾ ਕਰਨ ਦੇ ਨਾਲ ਕਰੋੜਾਂ ਅਪਰਾਧ ਮਿਟ ਜਾਂਦੇ ਹਨ। ਹਰ ਕੀਰਤਨ ਰਸ ਗਾਈਐ, ਉਹਨਾਂ ਦੇ ਵਿੱਚ ਬੈਠ ਕਰਕੇ ਕੀ ਪ੍ਰਾਪਤ ਹੁੰਦਾ ਹੈ? ਕੀਰਤਨ ਭਗਤੀ ਪ੍ਰਾਪਤ ਹੁੰਦੀ ਹੈ, ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਤੇ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਹੁੰਦਾ ਹੈ। ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਸੰਤਾਂ ਦੀ ਸੰਗਤ ਦੇ ਵਿੱਚ ਹੋਰ ਕੀ ਪ੍ਰਾਪਤ ਹੁੰਦਾ ਹੈ? ਇਹਾ ਸੁਖ ਆਗੈ ਮਖੂਜਰ, ਜਨ ਕਾ ਸੰਗ ਵਡਭਾਗੀ ਪਾਈਐ। ਗੁਰਮੁਖੋ ਵੱਡਿਆਂ ਭਾਗਾਂ ਵਾਲੇ ਜਨ ਦਾ ਸੰਗ ਪ੍ਰਾਪਤ ਕਰਦੇ ਹੈ, ਇਸ ਲੋਕ ਦੇ ਵਿੱਚ ਵੀ ਸੁਖ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਰਤਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ। ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਰਤਨਾ ਇੱਕ ਹੈ, ਇਸ ਕਰਕੇ ਮਹਾਂਪੁਰਖਾਂ ਸੰਤਾਂ ਦੇ ਗੁਣ ਬੇਅੰਤ ਹਨ, ਇਸ ਕਰਕੇ ਕਿੱਥੋਂ ਤੱਕ ਉਹਨਾਂ ਦੀ ਉਪਮਾ ਕਹੀਏ। ਨਿਰਗੁਣ ਨੀਚ ਅਨਾਥ ਅਪਰਾਧੀ ਓੜ ਸੰਤਨ ਕੀ ਆਹੀ। ਇਹ ਮਾਲਕ ਸੱਚੇ ਪਾਤਸ਼ਾਹ ਅਸੀਂ ਨਿਰਗੁਣ ਹਾਂ, ਬੇਨਤੀ ਕਰੀਏ ਫਿਰ ਸਤਿਗੁਰੂ ਸਾਹਿਬ ਜੀ ਅੱਗੇ, ਸਾਡੇ ਵਿੱਚ ਕੋਈ ਗੁਣ ਨਹੀਂ, ਅਪਰਾਧੀ ਹਾਂ, ਗੁਰੂ ਮਹਾਰਾਜ ਸਾਹਿਬ ਕਿਰਪਾ ਕਰੋ ਸਾਨੂੰ ਓਟ ਪ੍ਰਾਪਤ ਹੋ ਜਾਵੇ। ਸੰਤਾਂ ਮਹਾਂਪੁਰਖਾਂ ਦੇ ਅਸੀਂ ਚਾਹੁੰਦੇ ਹਾਂ ਸਾਨੂੰ ਉਹਨਾਂ ਦੀ ਓਟ ਪ੍ਰਾਪਤ ਹੋ ਜਾਵੇ। ਉਡਤ ਮੋਹ ਗ੍ਰਹਿ ਅੰਧ ਕੂਪ ਮੈਂ ਨਾਨਕ ਲਿਹੋ ਨਿਵਾਹੀ। ਮਾਲਕ ਅਸੀਂ ਡੁੱਬ ਰਹੇ ਹਾਂ ਅੰਨੇ ਖੂਹ ਦੇ ਵਿੱਚ, ਕਿਹੜਾ ਖੂਹ ਹੈ? ਸੰਸਾਰ ਰੂਪੀ ਖੂਹ, ਇਸ ਕਰਕੇ ਮੋਹ ਦੇ ਕਰਕੇ ਇਸ ਦੇ ਵਿੱਚ ਡੁੱਬ ਰਹੇ ਹਾਂ, ਕਿਰਪਾ ਕਰਕੇ ਸਾਨੂੰ ਕੱਢ ਲਵੋ, ਕੱਢੋ ਸਾਨੂੰ, ਸੰਤਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਕਰਾ ਦੇਵੋ। ਗੁਰਮੁਖ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਬੇਅੰਤ ਬਖਸ਼ਾਂ ਹਨ, ਸੰਤਾਂ ਮਹਾਂਪੁਰਖਾਂ ਦੀ ਬੇਅੰਤ ਵਡਿਆਈ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਤਾਂ ਦੀ ਵਡਿਆਈ ਕਰਦੇ ਹੋਏ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹੈ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ। ਕਹਿੰਦੇ ਸੰਤਾਂ ਮਹਾਂਪੁਰਖਾਂ ਦੇ ਵਿੱਚ ਬੈਠ ਕਰਕੇ ਕਹਿੰਦੇ ਜੇ ਉਹਨਾਂ ਦੇ ਪਾਸੋਂ ਭੋਜਨ ਛਕੇਗਾ ਨਾ, ਕਹਿੰਦੇ ਉਹਨਾਂ ਦਾ ਰੁੱਖਾ ਭੋਜਨ ਵੀ ਕਹਿੰਦੇ ਸਾਰੇ ਖਜ਼ਾਨਿਆਂ ਦੀ ਨਿਆਈ ਹੈ, ਸਾਰੇ ਖਜ਼ਾਨਿਆਂ ਦੀ ਨਿਆਈ। ਜਿਹੜੇ ਸੰਤਾਂ ਦਾ ਪਾਸੋਂ ਭੋਜਨ ਛਕਣਾ, ਕਹਿੰਦੇ ਰੁੱਖਾ ਭੋਜਨ ਵੀ ਛਕਲਾ, ਕਹਿੰਦੇ ਉਹ ਵੀ ਇੱਕ ਖਜ਼ਾਨਿਆਂ ਦੀ ਨਿਆਈ ਹਨ। ਗ੍ਰਹਿ ਸਾਕਤ ਸਤੀ ਪ੍ਰਕਾਰ ਤੇ ਬਿਖੂ ਸਮਾਨ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਸਾਕਤ ਪੁਰਸ਼ ਦੇ ਘਰ ਦੇ ਵਿੱਚ ਬੈਠ ਕਰਕੇ ਜਿਹੜਾ ਸਤੀ ਪ੍ਰਕਾਰ ਦਾ ਵੀ ਜਿਹੜਾ ਭੋਜਨ ਛਕਣਾ ਨਾ, ਕਹਿੰਦੇ ਉਸ ਨੂੰ ਜ਼ਹਿਰ ਦੀ ਨਿਆਈ ਜਾਣ, ਜ਼ਹਿਰ ਦੀ ਨਿਆਈ। ਕਿਉਂਕਿ ਸਾਕਤ ਪੁਰਸ਼ ਦਾ ਸੰਗ ਕਰਨ ਦੇ ਨਾਲ ਕੀ ਪ੍ਰਾਪਤ ਕਰੇਗਾ? ਜਿਵੇਂ ਭਗਤ ਕਬੀਰ ਜੀ ਉਪਦੇਸ਼ ਦਿੰਦੇ ਆ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਲੋ ਪਰਸੀਐ ਤਾਕਿਸ਼ ਲਾਗੈ ਤਾਂ। ਕਹਿੰਦੇ ਸਾਕਤ ਪੁਰਸ਼ ਦਾ ਸੰਗ ਕਰਨ ਦੇ ਨਾਲ, ਕਹਿੰਦੇ ਜਿਸ ਤਰੀਕੇ ਦੇ ਨਾਲ ਕਾਲਾ ਬਰਤਨ ਫੜੀਦਾ ਨਾ, ਕਾਲਾ ਬਰਤਨ ਫੜਨ ਦੇ ਨਾਲ ਕਿਤੇ ਨਾ ਕਿਤੇ ਕੋਈ ਦਾਗ ਲੱਗ ਜਾਂਦਾ, ਇਸੇ ਪ੍ਰਕਾਰ ਹੀ ਸਾਕਤ ਪੁਰਸ਼ ਦਾ ਸੰਗ ਕਰਨ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਦਾਗ ਜ਼ਰੂਰ ਲੱਗੇਗਾ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ। ਸੰਤਾਂ ਦਾ ਰੁੱਖਾ ਭੋਜਨ ਵੀ ਸਾਰੇ ਖਜ਼ਾਨਿਆਂ ਦੀ ਨਿਆਈ ਹੈ, ਪਰ ਜੇ ਸਾਕਤ ਪੁਰਸ਼ ਦੇ ਘਰ ਦੇ ਵਿੱਚੋਂ ਛਕਦਾ, ਕੀ ਕਿਸਦੇ ਸਮਾਨ ਹੈ? ਗ੍ਰਹਿ ਸਾਕਤ ਸਤੀ ਪ੍ਰਕਾਰ ਤੇ ਬਿਖੂ ਸਮਾਨ। ਸਤੀ ਪ੍ਰਕਾਰ ਦੇ ਭੋਜਨ ਭਾਵੇਂ ਸਾਕਤ ਪੁਰਸ਼ ਦੇ ਘਰੋਂ ਛਕ ਲੈ, ਕਹਿੰਦੇ ਕਿ ਜ਼ਹਿਰ ਦੀ ਨਿਆਈ ਹੈ। ਭਗਤ ਜਨਾ ਕਾ ਲੂਗਰਾ ਉਹ ਨਗਨ ਨਾ ਹੋਈ। ਕਹਿੰਦੇ ਭਗਤਾਂ ਨੇ ਜੇ ਕਿਤੇ ਤੈਨੂੰ ਕੋਈ ਕੰਬਲੀ ਵੀ ਦੇ ਦਿੱਤੀ ਨਾ, ਕਿਤੇ ਕੋਈ ਛੋਟੀ ਜਿਹੀ ਲੋਈ ਵੀ ਦੇ ਦਿੱਤੀ, ਕੰਬਲ ਦੇ ਦਿੱਤਾ, ਕਹਿੰਦੇ ਉਹ ਲੈ ਕਰਕੇ ਕਹਿੰਦੇ ਨੰਗਾ ਨਹੀਂ ਹੋਵੇਗਾ। ਕਹਿੰਦੇ ਸਮਝ ਲਾ ਉਹ ਤੇ ਇਹੋ ਜਿਹਾ ਇਸ ਲੋਕ ਦੇ ਵਿੱਚ ਵੀ ਇੱਜ਼ਤ ਢਕੇਗਾ ਤੇ ਪਰਲੋਕ ਦੇ ਵਿੱਚ ਵੀ ਤੇਰੀ ਇੱਜ਼ਤ ਢਕੇਗਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਕਹਿੰਦੇ ਜੇ ਸਾਕਤ ਪੁਰਸ਼ ਦੇ ਪਾਸੋਂ ਰੇਸ਼ਮੀ ਵਸਤਰ ਲੈ ਕਰਕੇ ਵੀ ਸਰਪਾਓ ਲੈ ਕਰਕੇ ਪਹਿਨ ਲਵੇ, ਕਹਿੰਦੇ ਪਹਿਣ ਦੇ ਸਾਰੀ ਕਹਿੰਦੇ ਜਾਨ ਲਈ ਪਤ ਖੋਈ, ਕਹਿੰਦੇ ਤੇਰੀ ਇੱਜ਼ਤ ਜਾਂਦੀ ਰਹੇਗੀ। ਸਾਕਤ ਸਿਉ ਮੁਖ ਜੋਰਿਆ ਅਦ ਵਿੱਚੋਂ ਟੁੱਟੈ। ਕਹਿੰਦੇ ਸਾਕਤ ਦੇ ਨਾਲ ਜੁੜਨ ਦੇ ਨਾਲ ਮੁਖ ਲਾਉਣ ਦੇ ਨਾਲ ਅੱਧੇ ਵਿੱਚੋਂ ਹੀ ਟੁੱਟ ਜਾਵੇਗਾ। ਪਰ ਹਰ ਜਨ ਕੀ ਸੇਵਾ ਜੋ ਕਰੇ ਇਸ ਉਤਹਿ ਛੁਟੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਜਿਹੜੇ ਹਰੀ ਜਨ ਦੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ ਉਹ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਛੁੱਟ ਜਾਂਦੇ ਨੇ, ਉਹਨਾਂ ਨੂੰ ਕੋਈ ਬੰਧਨ ਨਹੀਂ। ਇਸ ਕਰਕੇ ਸੰਤ ਮਹਾਂਪੁਰਖ ਕੈਸੇ ਨੇ ਗੁਰਮੁਖੋ, ਕਿਉਂਕਿ ਉਹ ਤੇ ਕੇਵਲ ਇੱਕ ਨਾਮ ਜਪਾਉਂਦੇ ਆ। ਉਹ ਨਾਮ ਜਪਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੰਦਗੀ ਕਰਵਾ ਕਰਕੇ ਇਸ ਲੋਕ ਦੇ ਵਿੱਚ ਵੀ ਛਡਵਾ ਲੈਂਦੇ ਆ ਤੇ ਪਰਲੋਕ ਦੇ ਵਿੱਚ ਵੀ ਛਡਵਾ ਲੈਂਦੇ। ਇਸ ਲੋਕ ਦੇ ਦੁੱਖ ਵੀ ਮੇਟ ਦਿੰਦੇ ਨੇ, ਪਰਲੋਕ ਦੇ ਵੀ ਦੁੱਖ ਮੇਟ ਦਿੰਦੇ ਨੇ, ਕਿਉਂਕਿ ਉਹਨਾਂ ਦਾ ਕੰਮ ਕੈਸਾ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੇਵਾ ਨੂੰ ਦੋ ਹੀ ਚੰਗੇ ਨੇ, ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੇ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਹਾਂਪੁਰਖ, ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੰਤ, ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਵਰਸਾਏ ਹੋਏ ਸੰਤ ਮਹਾਂਪੁਰਖ। ਤੇ ਹੁਣ ਰਾਮ ਜੋ ਦਾਤਾ ਮੁਕਤ ਕੋ, ਰਾਮ ਤੇ ਗੁਰਮੁਖ ਪਿਆਰਿਓ ਦਾਤਾ ਹੈ ਮੁਕਤੀ ਦਾ, ਸੰਤ ਜਪਾਵੈ ਨਾਮ, ਸੰਤ ਇਸ ਸੰਸਾਰ ਦੇ ਵਿੱਚ ਨਾਮ ਜਪਾਉਂਦੇ ਨੇ। ਇਸ ਕਰਕੇ ਬੇਨਤੀ ਕਰੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ, ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸੰਤਾਂ ਮਹਾਂਪੁਰਖਾਂ ਦੀ ਚਰਨ ਧੂੜ ਬਖਸ਼ੋ। ਮਾਲਕ ਅੱਗੇ ਬੇਨਤੀ ਕਰੀਏ, ਹੇ ਮਾਲਕ ਵਾਹਿਗੁਰੂ ਕਿਰਪਾ ਕਰੋ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਮਾਲਕ ਕਿਰਪਾ ਕਰਕੇ ਸਾਨੂੰ ਸੰਤਾਂ ਮਹਾਂਪੁਰਖਾਂ ਦੀ ਰੇਨ ਚਰਨ ਧੂੜ ਬਖਸ਼ੋ, ਸਾਨੂੰ ਸੰਤਾਂ ਮਹਾਂਪੁਰਖਾਂ ਦੀ ਚਰਨ ਸ਼ਰਨ ਬਖਸ਼ੋ। ਮਾਲਕ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਮਾਲਕ ਸੰਤ ਹੀ ਕਿਰਪਾ ਕਰਕੇ ਸਾਨੂੰ ਸੰਤਾਂ ਦੀ ਓਟ ਦੇ ਦੇਵੋ ਤੇ ਸੰਤ ਹੀ ਸਾਡਾ ਗਹਿਣਾ ਬਣਾ ਦੇਵੋ। ਜਿਸ ਤਰ੍ਹਾਂ ਗਹਿਣਾ ਪਾ ਕਰਕੇ ਗੁਰਮੁਖ ਪਿਆਰਿਓ ਸੋਭਨੀ ਕੋਈਦਾ ਨਾ, ਗਹਿਣਾ ਪਾ ਕਰਕੇ ਜਿਸ ਤਰ੍ਹਾਂ ਸੋਭਨਿਕ ਬਣ ਜਾਈਦਾ ਤੇ ਗਹਿਣਾ ਪਾਉਣਾ ਤੇ ਦੂਜੇ ਸੰਸਾਰਿਕ ਗਹਿਣਿਆਂ ਨੂੰ ਛੱਡ ਕਰਕੇ ਸੰਤਾਂ ਮਹਾਂਪੁਰਖਾਂ ਦੀ ਸ਼ਰਨ ਰੂਪ ਜਿਹੜਾ ਗਹਿਣਾ ਪ੍ਰਾਪਤ ਕਰ, ਜਿਸ ਦੇ ਨਾਲ ਇਸ ਲੋਕ ਦੇ ਵਿੱਚ ਵੀ ਤੈਨੂੰ ਸੁੱਖ ਤੇ ਪਰਲੋਕ ਦੇ ਵਿੱਚ, ਜਿਨ੍ਹਾਂ ਸੰਤਾਂ ਮਹਾਂਪੁਰਖਾਂ ਦੀ ਸ਼ਰਨ ਪ੍ਰਾਪਤ ਕਰਨ ਦੇ ਨਾਲ ਤੇਰੇ ਤੇ ਬੇਅੰਤ ਬਖਸ਼ਾਂ ਹੋ ਜਾਣਗੀਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ, ਗੁਰਸਿੱਖਾ ਜੇ ਤੂੰ ਆਪਣੇ ਸੰਸਾਰ ਦੇ ਵਿੱਚ ਆਪਣੇ ਮਨੁੱਖਾ ਜਨਮ ਨੂੰ ਸਫਲਿਆ ਕਰਨਾ ਚਾਹੁੰਦਾ, ਫਿਰ ਸਾਧੂ ਦੀ ਸੰਗਤ ਪ੍ਰਾਪਤ ਕਰ, ਸੰਤਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਕਰ, ਜਿਸ ਦੇ ਵਿੱਚ ਆਉਣ ਦੇ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕੱਛ ਨਾ ਰਹੀ। ਗੁਰਮੁਖੋ, ਜਿਨ੍ਹਾਂ ਨੇ ਸੰਤਾਂ ਦੀ ਸੰਗਤ ਪ੍ਰਾਪਤ ਕਰ ਲਈ, ਸਾਧੂ ਦੀ ਸੰਗਤ ਪ੍ਰਾਪਤ ਕਰ ਲਈ, ਸਾਧੂ ਦੀ ਸੰਗਤ ਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ, ਜਦੋਂ ਸ਼ਾਂਤੀ ਪ੍ਰਾਪਤ ਹੋਈ ਹੈ ਬਿਰਥਾ ਕੱਛ ਨਾ ਰਹੀ, ਫਿਰ ਕਿਸੇ ਪ੍ਰਕਾਰ ਦੀ ਕੋਈ ਪੀੜਾ ਨਹੀਂ ਰਹੀ। ਐਸੀ ਸੰਤਾਂ ਮਹਾਂਪੁਰਖਾਂ ਦੀ ਸੰਗਤ ਹੈ ਜਿਸ ਦੇ ਨਾਲ ਜੀਵ ਦੀਆਂ ਸਾਰੀਆਂ ਪੀੜਾ ਤੋਂ ਭਾਵ ਦੁੱਖ, ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਨੇ,
ਉਹ ਕਿਰਪਾਲ ਨਾਮ ਦੇ ਹੋ ਆਪਣਾ ਬੇਨਤੀ ਇਹ ਕਹੇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕਰੀਏ, ਮਾਲਕ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ, ਉਹ ਕਿਰਪਾਲ ਨਾਮ ਦੇਹੋ ਆਪਣਾ, ਗੁਰੂ ਮਹਾਰਾਜ ਸਾਹਿਬ ਜੀ ਕਿਰਪਾਲੂ ਹੋ ਕਰਕੇ ਨਾ ਸਾਨੂੰ ਆਪਣੇ ਨਾਮ ਦੀ ਦਾਤ ਦੇ ਦੇਵੋ, ਨਾਮ ਦੀ ਦਾਤ ਦੇਵੋ। ਬੇਨਤੀ ਇਹ ਕਹੀ, ਅਸੀਂ ਇਹੀ ਬੇਨਤੀ ਆਪ ਜੀ ਅੱਗੇ ਕਰਦੇ ਹਾਂ। ਆਪ ਜੀ ਦਾ ਨਾਮ ਜਪਣ ਦੇ ਨਾਲ ਹੀ ਸਾਨੂੰ ਗੁਰਮੁਖ ਪਿਆਰਿਓ ਕੀ ਪ੍ਰਾਪਤ ਹੋਵੇਗਾ, ਸਾਨੂੰ ਪ੍ਰਾਪਤ ਹੋਵੇਗਾ ਵੈਕੁੰਠ ਪਰਮੇਸ਼ਰ ਦੀ ਪ੍ਰਾਪਤੀ, ਮਾਲਕ ਦੇ ਵਿੱਚ ਲਵਲੀਨ ਹੋ ਜਾਵਾਂਗੇ। ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਵਡਿਆਈ ਹੈ, ਮਾਲਕ ਦੇ ਨਾਮ ਦੇ ਵਿੱਚ ਵਡਿਆਈ ਹੈ। ਜਿਸ ਤਰੀਕੇ ਦੇ ਨਾਲ ਬਹੁਤੀਆਂ ਜ਼ਿਆਦੀਆਂ ਲੱਕੜਾਂ ਹੋਣ ਨਾਲ ਲੱਕੜਾਂ, ਤੇ ਉਹਨਾਂ ਲੱਕੜਾਂ ਨੂੰ ਕਿਤੇ ਖਿੰਨ ਮਾਤਰ ਛੋਟੀ ਜਿਹੀ ਚਿੰਗਾਰੀ ਲੱਗ ਜਾਵੇ ਤੇ ਸਾਰੀਆਂ ਲੱਕੜਾਂ ਫਿਰ ਸੜ ਕਰਕੇ ਸਵਾਹ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਹੈ, ਜਿੱਥੇ ਸਾਡੇ ਪਤਾ ਨੀ ਜਨਮਾਂ ਜਨਮਾਂਤਰਾਂ ਤੋਂ ਕਿੰਨੇ ਕੀ ਜ਼ਿਆਦੇ ਪਾਪ ਨੇ, ਪਾਪ ਲੱਕੜਾਂ ਦੀ ਨਿਆਈ, ਢੇਰਾਂ ਦੇ ਢੇਰ ਅਸੀਂ ਪਾਪ ਕਮਾਏ ਹੈ। ਇਸ ਕਰਕੇ ਜੇ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਕਿਨ ਮਾਤਰ ਹੀ ਨਾਮ ਜਪਿਆ ਜਾਵੇ ਤੇ ਗੁਰਮੁਖ ਪਿਆਰਿਓ ਢੇਰਾਂ ਦੇ ਢੇਰ ਜਿਹੜੇ ਪਾਪ ਫੜ ਕਰਕੇ ਸਵਾਹ ਹੋ ਜਾਣਗੇ। ਇਸ ਕਰਕੇ ਇਹ ਸੱਚੇ ਪਾਤਸ਼ਾਹ ਜਿਹੜਾ ਆਪ ਜੀ ਦਾ ਐਸਾ ਨਾਮ ਹੈ ਨਾ ਮਾਲਕ, ਸਾਨੂੰ ਉਹ ਨਾਮ ਦੇਵੋ, ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ। ਇਸ ਕਰਕੇ ਸਤਿਗੁਰ ਅੱਗੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਵਾਹਿਗੁਰੂ, ਮੈਂ ਕਿਹਾ ਮੰਗੋ ਕਿ ਸਿਰ ਨਾ ਰਹਾਈ ਹਰ ਤੀਜਾ ਨਾਮ ਪਿਆਰੀ ਜੀਓ। ਮਾਲਕ ਮੈਂ ਕੀ ਮੰਗਾਂ ਹੋਰ, ਸੰਸਾਰ ਦੇ ਵਿੱਚ ਜੋ ਹੋਰ ਸਭ ਕੁਛ ਦੇਖ ਰਹੇ ਹਾਂ, ਸੱਚੇ ਪਾਤਸ਼ਾਹ ਇਹ ਸਭ ਕੁਛ ਹੀ ਨਾਸਵੰਤ ਹੈ, ਕੁਛ ਟਿਕਿਆ ਹੋਇਆ ਨਹੀਂ। ਇਸ ਕਰਕੇ ਮਾਲਕ ਵਾਹਿਗੁਰੂ ਸਾਡੇ ਤੇ ਬਖਸ਼ਿਸ਼ ਕਰ ਦੇਵੋ, ਸਾਡੇ ਤੇ ਰਹਿਮਤ ਕਰ ਦੇਵੋ, ਸਾਨੂੰ ਨਾਮ ਦੀ ਦਾਤ ਦੇ ਦੇਵੋ, ਆਪਣੇ ਨਾਮ ਦੀ ਦਾਤ। ਆਪ ਜੀ ਦਾ ਨਾਮ ਹੀ ਆਪ ਜੀ ਦੇ ਪਾਸੋਂ ਮੰਗਦੇ ਹਾਂ, ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰੋ ਸਾਡੇ ਤੇ, ਮਾਲਕ ਸਾਡੇ ਤੇ ਰਹਿਮਤ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਦੇ ਦੇਵੋ। ਹੋ ਕਿਰਪਾਲ ਨਾਮ ਦੇਹੋ ਆਪਣਾ, ਕਿਰਪਾਲੂ ਹੋ ਕਰਕੇ ਆਪਣਾ ਨਾਮ ਦੇਵੋ। ਬੇਨਤੀ ਇਹ ਕਹੀ ਅਸੀਂ ਇਹੀ ਬੇਨਤੀ ਆਪ ਜੀ ਅੱਗੇ ਕਰਦੇ ਹਾਂ।
ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ।
ਗੁਰਮੁਖੋ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ ਨਾ, ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ, ਆਣ ਵਿਹਾਰ ਬਿਸਰੇ ਪ੍ਰਭ ਸਿਮਰਤ, ਫਿਰ ਪਰਮੇਸ਼ਰ ਨੂੰ ਸਿਮਰਦਿਆ ਸੀ, ਜਿਹੜੇ ਹੋਰ ਧੰਦੇ ਕਰਦਾ ਸੀ ਨਾ, ਹੋਰ ਜਿਹੜੇ ਵਿਹਾਰ ਕਰਦਾ ਸੀ, ਜਾਣ ਲਿਆ ਜੀਵ ਨੇ ਕਿ ਤੇ ਸਾਰੇ ਝੂਠੇ ਨੇ, ਇਹ ਸਾਥ ਦੇਣ ਵਾਲੇ ਨਹੀਂ, ਇਹ ਸਾਰੇ ਦੇ ਸਾਰੇ ਝੂਠੇ ਹਨ। ਇਸ ਕਰਕੇ ਪਾਇਓ ਲਾਭ ਸਹੀ, ਫਿਰ ਸਹੀ ਲਾਭ ਪ੍ਰਾਪਤ ਕਰ ਲਿਆ। ਸਹੀ ਲਾਭ ਕੀ ਸੀ? ਮਨੁੱਖਾ ਜਨਮ ਦਾ ਪਰਮੇਸ਼ਰ ਦੀ ਬੰਦਗੀ ਕਰਨੀ, ਜਿਹੜਾ ਸਹੀ ਲਾਭ। ਇਸੇ ਕਰਕੇ ਜਨਮ ਧਾਰਨ ਕੀਤਾ ਸੀ ਨਾ ਕਿ ਪਰਮੇਸ਼ਰ ਦੀ ਬੰਦਗੀ ਕਰੀਏ, ਮਾਲਕ ਦੇ ਨਾਮ ਨੂੰ ਜਪੀਏ। ਇਸ ਕਰਕੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਗੁਰਮੁਖ ਪਿਆਰੇ ਉਦੋਂ ਪ੍ਰਾਪਤ ਕਰ ਲਿਆ, ਫਿਰ ਪਰਮੇਸ਼ਰ ਦੇ ਨਾਮ ਨੂੰ ਜਪਿਆ। ਜਦੋਂ ਜਪਿਆ ਤੇ ਫਿਰ ਪਤਾ ਲੱਗ ਗਿਆ ਕਿ ਹੋਰ ਧੰਦੇ ਝੂਠੇ ਹਨ, ਫਿਰ ਪਾਇਓ ਲਾਭ ਸਹੀ, ਗੁਰਮੁਖ ਪਿਆਰਿਓ, ਫਿਰ ਸਹੀ ਲਾਭ ਜਿਹੜਾ ਸੀ ਨਾ, ਸ੍ਰੇਸ਼ਟ ਲਾਭ, ਉਹ ਪ੍ਰਾਪਤ ਕਰ ਲਿਆ, ਸਵਾਸਾ ਰੂਪੀ ਪੂੰਜੀ ਨੂੰ ਸਫਲਿਆ ਕਰ ਲਿਆ।
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸ ਅਹੀ।
ਫਿਰ ਜਹ ਤੇ ਉਪਜਿਓ, ਜਿਸ ਪਰਮੇਸ਼ਰ ਤੋਂ ਪੈਦਾ ਹੋਇਆ ਸੀ, ਜਿਸ ਤਰੀਕੇ ਦੇ ਨਾਲ ਇਹ ਜੀਵ ਜਦੋਂ ਸੰਸਾਰ ਤੇ ਆਇਆ ਹੈ ਨਾ, ਗੁਰਮੁਖੇ, ਸੰਸਾਰ ਦੇ ਵਿੱਚ ਜਦੋਂ ਜੀਵ ਆਉਂਦਾ ਹੈ ਤੇ ਪਰਮੇਸ਼ਰ ਵਾਹਿਗੁਰੂ ਆਪਣੀ ਚੇਤਨ ਸਤਾ ਇਸ ਜੀਵ ਦੇ ਅੰਦਰ ਰੱਖਦਾ, ਉਹ ਮਾਲਕ ਦੀ ਜੋਤ ਦੇ ਅਨੁਸਾਰ ਹੀ ਇਹ ਜੀਵ ਪ੍ਰਗਟ ਹੁੰਦਾ। ਜੈ ਤੇ ਉਪਜਿਓ ਤਹੀ ਸਮਾਨੋ, ਤੇ ਗੁਰਮੁਖੋ, ਜਦੋਂ ਮਾਲਕ ਦੀ ਫਿਰ ਬੰਦਗੀ ਕਰਦਾ ਹੈ ਨਾ ਸੰਸਾਰ ਉੱਤੇ ਆਣ ਕਰਕੇ, ਫਿਰ ਉਹ ਸਤ ਚਿਤ ਆਨੰਦ ਸਰੂਪ ਜਿਹੜਾ ਪਰਮੇਸ਼ਰ ਹੈ ਨਾ, ਫਿਰ ਉਸ ਮਾਲਕ ਦੇ ਵਿੱਚ ਹੀ ਇਹ ਜਿਹੜਾ ਜੀਵ ਜਿਹੜਾ ਸਮਾ ਜਾਂਦਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਈ ਬਸਤ ਅਹੀ, ਗੁਰਮੁਖ ਪਿਆਰਿਓ, ਫਿਰ ਜਿਹੜੀ ਸ੍ਰੇਸ਼ਟ ਆਤਮਕ ਆਨੰਦ ਰੂਪ ਜਿਹੜੀ ਵਸਤੂ ਹੈ, ਉਹ ਇਹੀ ਹੈ ਜਿਹੜਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ ਹੈ।
ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਹੋ ਨਾਨਕ ਪਰਮ ਗੁਰ ਖੋਇਓ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਭਰਮ ਹੋਏ ਪਏ ਸਨ, ਜਿਹੜੇ ਭਰਮ ਕੈਸੇ ਸਨ? ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਜਿਹੜੇ ਜੀਵ ਨੂੰ ਭਰਮ ਪਏ ਹੋਏ ਨੇ, ਉਹ ਸਾਰੇ ਦੇ ਸਾਰੇ ਭਰਮ, ਪੰਜੇ ਪ੍ਰਕਾਰ ਦੇ ਭਰਮ ਨਾਸ ਹੋ ਗਏ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜੋਤੀ ਜੋਤ ਸਮਹੀ, ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਭਰਮ ਨਾਸ ਹੋਏ ਨੇ, ਤੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਜੋਤ ਸਾਡੀ ਪਰਮੇਸ਼ਰ ਦੇ ਵਿੱਚ ਹੀ ਜਾ ਕਰਕੇ ਸਮਾ ਗਈ ਹੈ।
ਸਾਰਗ ਮਹੱਲਾ ਪੰਜਵਾ ਰਸਨਾ ਰਾਮ ਕੋ ਜਸ ਗਾਓ।
ਸਤਿਗੁਰੂ ਪਾਤਸ਼ਾਹ ਮਹਾਰਾਜ ਅਗਲੇ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਦੇ ਨੇ, ਧੰਨ ਸ਼੍ਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਸਾਰਗ ਰਾਗ ਦੇ ਰਾਹੀਂ, ਰਸਨਾ ਰਾਮ ਕੋ ਜਸ ਗਾਓ। ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ, ਇਹ ਜਿਹੜੀ ਰਸਨਾ ਹੈ ਨਾ, ਇਹ ਰਸਨਾ ਕਾਹਦੇ ਵਾਸਤੇ ਹੈ? ਇਹ ਰਸਨਾ ਹੈ ਪਰਮੇਸ਼ਰ ਦਾ ਜਸ ਗਾਉਣ ਵਾਸਤੇ, ਮਾਲਕ ਦੀ ਬੰਦਗੀ ਕਰਨ ਵਾਸਤੇ। ਪਰ ਗੁਰਮੁਖ ਪਿਆਰਿਓ, ਅਸੀਂ ਰਸਨਾ ਨੂੰ ਕਿੱਥੇ ਲਗਾਇਆ ਹੈ? ਅਸੀਂ ਇਸ ਰਸਨਾ ਨੂੰ ਅਨੇਕਾਂ ਹੀ ਰਸਾਂ ਕਥਾ ਦੇ ਵਿੱਚ ਲਗਾਇਆ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ, ਇਹ ਜਿਹੜੀ ਰਸਨਾ ਹੈ, ਇਸ ਰਸਨਾ ਦੇ ਨਾਲ ਉਸ ਅਕਾਲ ਪੁਰ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰ।
ਆਣ ਸਵਾਦ ਵਿਸਾਰ ਸਗਲੇ ਪਲੋ ਨਾਮ ਸਵਾਓ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆਣ ਸਵਾਦ ਵਿਸਾਰ ਸਗਲੇ, ਜਿਨ੍ਹਾਂ ਸਵਾਦਾਂ ਦੇ ਵਿੱਚ ਅਸੀਂ ਰਸਨਾ ਲਗਾਈ ਹੈ, ਜਿਨ੍ਹਾਂ ਸਵਾਦਾਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ, ਕਦੀ ਗੁਰਮੁਖ ਪਿਆਰਿਓ ਕੁਛ ਖਾ ਲਿਆ, ਕਦੀ ਕੁਛ ਖਾ ਲਿਆ, ਹਰੇਕ ਚੀਜ਼ ਦਾ ਅਸੀਂ ਅਲੱਗ ਅਲੱਗ ਸਵਾਦ ਲੈਂਦੇ ਇਸ ਰਸਨਾ ਦੇ ਨਾਲ, ਕਿੰਨੇ ਪਦਾਰਥਾਂ ਨੂੰ ਛਕਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਆ ਕਹਿੰਦੇ ਆਨ ਸਵਾਦ ਵਿਸਾਰ ਸਗਲੇ, ਜਿਹੜੇ ਹੋਰ ਸਵਾਦ ਉਹ ਵਿਸਾਰਦੇ, ਕਿਉਂਕਿ ਉਹ ਜਿਹੜੇ ਸਵਾਦ ਹਨ ਉਹ ਸਵਾਦ ਜਿਹੜੇ ਤੇਰੇ ਮਨੁੱਖਾ ਜਨਮ ਨੂੰ ਸਫਰਿਆ ਨਹੀਂ ਕਰ ਸਕਦੇ। ਜਿਹੜੇ ਨਾਮ ਦਾ ਸਵਾਦ ਹੈ ਨਾ, ਪਰਮੇਸ਼ਰ ਦੇ ਨਾਮ ਦਾ ਸਵਾਦ, ਇਹ ਸਵਾਦ ਲੈਣਾ ਕਰ ਇਸ ਰਸਨਾ ਦੇ ਨਾਲ, ਫਿਰ ਕੀ ਆ ਮਨੁੱਖਾ ਜਨਮ ਸਫਲ ਹੋ ਜਾਵੇਗਾ। ਇਸ ਕਰਕੇ ਭਲੋ ਨਾਮ ਸਵਾਓ, ਤਾਂਹੀਓ ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਹੋਰਨਾਂ ਸਵਾਦਾਂ ਨੂੰ ਛੱਡ ਕਰਕੇ ਸਵਾਓ ਕਹਿੰਦੇ ਸਮਾਂ। ਕਹਿੰਦੇ ਹੁਣ ਚੰਗਾ ਸਮਾਂ ਹੀ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਦਾ, ਮਾਲਕ ਦੀ ਬੰਦਗੀ ਕਰਨ ਦਾ, ਤੇ ਹੋਰ ਸਵਾਦਾਂ ਨੂੰ ਛੱਡ ਦੇ। ਕਿਉਂਕਿ ਜਦੋਂ ਪਰਮੇਸ਼ਰ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ ਨਾ, ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਸਵਾਦ ਐਸਾ ਆਵੇਗਾ, ਤੈਨੂੰ ਆਪੇ ਦੂਸਰੇ ਸਵਾਦ ਫਿੱਕੇ ਲੱਗਣ ਲੱਗ ਪੈਣਗੇ। ਜਿਸ ਤਰ੍ਹਾਂ ਭਗਤ ਫਰੀਦ ਜੀ ਉਚਾਰਦੇ ਆ ਨਾ, ਫਰੀਦਾ ਸੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੂਜਣ ਤੁੱਧ। ਭਗਤ ਫਰੀਦ ਜੀ ਉਚਾਰਦੇ, ਭਗਤ ਫਰੀਦ ਜੀ ਜਿਸ ਤਰ੍ਹਾਂ ਉਪਦੇਸ਼ ਦਿੰਦੇ ਆ, ਕਹਿੰਦੇ ਜਿਸ ਤਰੀਕੇ ਦੇ ਨਾਲ ਸੱਕਰ ਵੀ ਖਾਧੀ, ਮਿਸ਼ਰੀ ਵੀ ਖਾਧੀ ਹੈ, ਖੰਡ ਵੀ ਖਾਧੀ, ਸ਼ਹਿਦ ਵੀ ਖਾਧਾ, ਕਹਿੰਦੇ ਸਾਰੀਆਂ ਚੀਜ਼ਾਂ ਮਿੱਠੀਆਂ ਤੇ ਹਨ, ਪਰ ਜਿਹੜਾ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਮਾਲਕ ਦੇ ਨਾਮ ਦੇ ਵਿੱਚ ਸਵਾਦ ਹੈ ਨਾ, ਕਹਿੰਦੇ ਉਹਦੇ ਬਰਾਬਰ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਆ, ਆਨ ਸਵਾਦ ਵਿਸਾਰ ਸਗਲੇ। ਕਹਿੰਦੇ ਇਸ ਕਰਕੇ ਗੁਰਸਿੱਖਾ ਹੋਰਨਾਂ ਸਵਾਦਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਕਰ, ਭਲੋ ਨਾਮ ਸਵਾਓ। ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਦਾ ਭਲਾ ਸਮਾਂ ਚੰਗਾ, ਇਸ ਕਰਕੇ ਭਲਾ ਨਾਮ ਦਾ ਸਵਾਦ ਹੈ, ਇਸ ਕਰਕੇ ਸਵਾਦ ਸਭ ਤੋਂ ਸ੍ਰੇਸ਼ਟ ਹੈ ਪਰਮੇਸ਼ਰ ਦੇ ਨਾਮ ਦਾ, ਉਸ ਮਾਲਕ ਦੇ ਨਾਮ ਦੇ ਸਵਾਦ ਨੂੰ ਲੈਣਾ ਕਰ। ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ,
ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਓ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹੋ, ਸਮਝਾਉਂਦੇ ਆ, ਚਰਨ ਕਮਲ ਬਸਾਏ ਹਿਰਦੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨ ਕਮਲ ਹਨ ਨਾ, ਨਾਮ ਰੂਪੀ ਚਰਨ, ਕਹਿੰਦੇ ਉਸ ਮਾਲਕ ਦੇ ਚਰਨ ਕਮਲਾਂ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਕਰ। ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾ, ਤੇ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਏਕ ਸਿਉ ਲਿਵ ਲਾਓ, ਤੇ ਕਹਿੰਦੇ ਲਿਵ ਵੀ ਇੱਕ ਦੇ ਨਾਲ ਲਗਾਉਣਾ ਕਰ, ਇੱਕ ਅਕਾਲਪੁਰ ਪਰਮੇਸ਼ਰ ਦੇ ਵਿੱਚ ਲਿਵ ਲਗਾ, ਪਰਮੇਸ਼ਰ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ, ਫਿਰ ਕੀ ਹੈ ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇਗੀ, ਮਾਲਕ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਉਹ ਮਾਲਕ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਈਏ, ਤੇ ਲਿਵ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਲਗਾਉਣਾ ਕਰੀਏ।
ਸਾਧ ਸੰਗਤ ਹੋਏ ਨਿਰਮਲ ਬਹੁੜ ਜੋਨ ਨਾ ਆਓ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਮਨੁੱਖ ਸੰਸਾਰ ਉੱਤੇ ਤੇਰਾ ਆਵਾਗਮਨ ਬਣਿਆ, ਸੰਸਾਰ ਉੱਤੇ ਤੂੰ ਆ ਰਿਹਾ ਜਾ ਰਿਹਾ, ਪਤਾ ਹੀ ਨਹੀਂ ਕਿੰਨਾ ਹੀ ਸਮਾਂ ਤੂੰ ਇਸੇ ਪ੍ਰਕਾਰ ਹੀ ਬਤੀਤ ਕਰ ਦਿੱਤਾ। ਪਤਾ ਨੀ ਕਿਹੜੀ ਕਿਹੜੀ ਜੂਨ ਦੇ ਵਿੱਚ ਤੂੰ ਆਇਆ, ਕਿਸ ਪ੍ਰਕਾਰ ਕਿਹੜੀ ਕਿਹੜੀ ਜੂਨ ਨੂੰ ਤੂੰ ਭੋਗਿਆ, ਕਿੰਨੀਆਂ ਜੂਨਾਂ ਤੂੰ ਇਸੇ ਤਰੀਕੇ ਦੇ ਨਾਲ ਬਤੀਤ ਹੀ ਕਰ ਦਿੱਤੀਆਂ ਹਨ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਤੂੰ ਵੇਖ ਕਿੰਨੀਆਂ ਜੂਨਾਂ ਭੋਗੀਆਂ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਪਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਕਹਿੰਦੇ ਕਿੰਨੇ ਜਨਮ ਹੀ ਤੂੰ ਕੀੜੇ ਤੇ ਪਤੰਗਿਆਂ ਦੇ ਵਿੱਚ ਬਤੀਤ ਕਰ ਦਿੱਤੇ ਨੇ, ਕਿੰਨੇ ਹੀ ਜਨਮ ਆਕਾਸ਼ ਵਿੱਚ ਪੱਖੀ ਬਣ ਕਰਕੇ ਉੱਡਿਆ ਹੈ, ਕਿੰਨੇ ਹੀ ਜਨਮ ਹੈ ਮਨੁੱਖ ਤੂੰ ਪਹਾੜ ਆਦਿਕ ਹਾਥੀ ਆਦਿਕ ਵਰਖ ਆਦਿਕ ਬਣ ਕਰਕੇ ਬਤੀਤ ਕਰ ਦਿੱਤੇ, ਇੰਨੇ ਜਨਮ ਤੂੰ ਬਤੀਤ ਕੀਤੇ ਨੇ। ਹੁਣ ਕਿੰਨੇ ਜਨਮ ਤੂੰ ਢਿੱਡ ਪਰਨੇ ਤੁਰਿਆ, ਭਾਵ ਕਦੀ ਸੱਪ ਬਣ ਗਿਆ ਕਦੀ ਕਿਰਲਾ ਬਣ ਗਿਆ, ਇਹੋ ਜਿਹੀਆਂ ਜੂਨਾਂ ਨੂੰ ਪ੍ਰਾਪਤ ਕੀਤਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨ ਕਾਲ ਇਹ ਦੇਹ ਸੰਜਰੀਆ। ਗੁਰੂ ਸਾਹਿਬ ਜੀ ਕਹਿੰਦੇ ਹੁਣ ਮਿਲਣ ਦਾ ਵੇਲਾ ਹੀ ਪਰਮੇਸ਼ਰ ਨੂੰ, ਕਾਹਦੇ ਵਾਸਤੇ, ਕਿਉਂਕਿ ਤੈਨੂੰ ਬੜੇ ਸਮੇਂ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਮਨੁੱਖਾ ਸਰੀਰ ਪ੍ਰਾਪਤ ਹੋਇਆ, ਇਸ ਕਰਕੇ ਮਿਲਣ ਦਾ ਵੇਲਾ ਹੈ ਪਰਮੇਸ਼ਰ ਵਾਹਿਗੁਰੂ ਨੂੰ, ਮਾਲਕ ਨੂੰ ਮਿਲ, ਮਾਲਕ ਦੀ ਬੰਦਗੀ ਕਰ। ਇਸ ਕਰਕੇ ਹੁਣ ਮਿਲਿਆ ਕਿਵੇਂ ਜਾਵੇਗਾ, ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਹੋਏ ਨਿਰਮਲ, ਕਹਿੰਦੇ ਜਦੋਂ ਸਾਧ ਸੰਗਤ ਕਰੇਗਾ ਫਿਰ ਤੂੰ ਨਿਰਮਲ ਹੋ ਜਾਵੇਗਾ। ਜਿਨ੍ਹਾਂ ਪਾਪਾਂ ਦੇ ਕਰਕੇ, ਜਿਨ੍ਹਾਂ ਔਗਣਾਂ ਦੇ ਕਰਕੇ ਤੂੰ ਜੂਨਾ ਭੋਗ ਰਿਹਾ ਸੀ ਨਾ, ਇਸ ਕਰਕੇ ਤੈਨੂੰ ਹੁਣ ਮਨੁੱਖਾ ਜਨਮ ਪ੍ਰਾਪਤ ਹੋਇਆ, ਤੇਰੇ ਉਹ ਸਾਰੇ ਔਗਣ ਮਿਟਣਗੇ ਕਿਵੇਂ, ਤੇਰੇ ਪਾਪ ਕਿਵੇਂ ਨਾਸ ਹੋਣਗੇ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸਾਧ ਸੰਗਤ ਦੇ ਵਿੱਚ ਬੈਠੇਗਾ ਫਿਰ ਤੂੰ ਨਿਰਮਲ ਹੋ ਜਾਵੇਂਗਾ, ਉੱਜਲ ਹੋ ਜਾਵੇਂਗਾ, ਫਿਰ ਐਸੀ ਬਖਸ਼ਿਸ਼ ਹੋਵੇਗੀ ਬਹੁੜ ਜੋਨ ਨਾ ਆਓ, ਫਿਰ ਵਾਪਸ ਉਹਨਾਂ ਜੂਨਾਂ ਦੇ ਵਿੱਚ ਨਹੀਂ ਜਾਵੇਂਗਾ, ਨਾ ਤੂੰ ਕਿਸੇ ਕੀੜੇ ਦੀ ਜੂਨ ਦੇ ਵਿੱਚ ਪਵੇਂਗਾ, ਨਾ ਤੂੰ ਹਾਥੀ ਘੋੜੇ ਦੀ ਜੂਨ ਦੇ ਵਿੱਚ ਪਵੇਗਾ, ਨਾ ਵਿਰਕਸ਼ ਬਣ ਕੇ ਖਲੋਣਾ ਪਵੇਗਾ। ਇਸ ਕਰਕੇ ਇਹਨਾਂ ਦੁੱਖਾਂ ਤੋਂ ਤੂੰ ਬਚ ਸਕਦਾ ਹੈ, ਪਰ ਬਚੇਗਾ ਕਿਵੇਂ? ਜਦੋਂ ਸਾਧ ਸੰਗਤ ਪ੍ਰਾਪਤ ਹੋਵੇਗੀ।
ਜੀਓ ਪ੍ਰਾਣ ਆਧਾਰ ਤੇਰਾ, ਤੂੰ ਥਾਵੇਂ ਥਾਓ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਸਾਡੇ ਤੇ ਬਖਸ਼ਾਂ ਕੀਤੀਆਂ ਨੇ। ਜੀਓ ਕਹਿੰਦੇ ਆ, ਜਿਸ ਤਰ੍ਹਾਂ ਗੁਰਮੁਖ ਪਿਆਰ ਹੈ, ਸਾਡੇ ਅੰਦਰ ਇੱਕ ਹੋਰ ਸਰੀਰ ਹੈ ਜਿਸ ਨੂੰ ਸੂਖਮ ਸਰੀਰ ਕਿਹਾ ਜਾਂਦਾ ਹੈ। ਇਸ ਕਰਕੇ ਮਾਲਕ, ਜਿਸ ਤਰੀਕੇ ਦੇ ਨਾਲ ਸੂਖਮ ਸਰੀਰ ਤੇ ਤੁਸੀਂ ਪ੍ਰਾਣਾ ਦਾ ਹੀ ਸਾਡੇ ਆਸਰਾ ਹੋ, ਸਾਡੇ ਸੂਖਮ ਸਰੀਰ ਦਾ ਪ੍ਰਾਣਾ ਦਾ ਆਸਰਾ ਹੋ, ਤੇ ਮਾਲਕ ਵਾਹਿਗੁਰੂ ਤੂੰ ਨਿਥਾਵੇ ਥਾਓ। ਮਾਲਕ ਸਾਡਾ ਆਪ ਜੀ ਤੋਂ ਬਗੈਰ ਕੋਈ ਮਾਲਕ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਸਾਡੇ ਨਥਾਵਿਆਂ ਦੇ ਤੁਸੀਂ ਥਾਂ ਹੋ।
ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਉਪਦੇਸ਼ ਬਖਸ਼ਦੇ ਨੇ। ਮਾਲਕ ਸਾਡੇ ਤੇ ਰਹਿਮਤਾਂ ਕਰਦੇ ਹੋਏ ਸਾਨੂੰ ਸਮਝਾਉਂਦੇ ਆ, ਗੁਰਸਿੱਖਾ ਸਾਸ ਸਾਸ ਸੰਭਾਲ ਹਰ ਹਰ। ਗੁਰੂ ਸਾਹਿਬ ਜੀ ਕਹਿੰਦੇ ਸਵਾਸ ਸਵਾਸ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੰਭਾਲਣਾ ਕਰ, ਜਿਹੜਾ ਪਰਮੇਸ਼ਰ ਹਰਿਆਂ ਭਰਿਆਂ ਕਰਨ ਵਾਲਾ, ਜਿਹੜਾ ਹਰੇਕ ਹਿਰਦੇ ਵਿੱਚ ਬਿਰਾਜਮਾਨ ਹੈ। ਇਸ ਕਰਕੇ ਉਸ ਮਾਲਕ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰ, ਸਵਾਸ ਸਵਾਸ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਨਾਨਕ ਸਦਬਲ ਜਾਓ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਸਦਾ ਹੀ ਵਾਰ ਨੇ ਬਲਿਹਾਰ ਨੇ ਗੁਰੂ ਤੋਂ ਜਾ, ਸਦਾ ਵਾਰ ਨੇ ਬਲਿਹਾਰ ਨੇ ਉਸ ਪਰਮੇਸ਼ਰ ਤੋਂ ਜਾ, ਜਿਹੜਾ ਪਰਮੇਸ਼ਰ ਤੈਨੂੰ ਸੁੱਖ ਬਖਸ਼ਣ ਵਾਲਾ, ਤੇਰੇ ਤੇ ਰਹਿਮਤਾਂ ਕਰਨ ਵਾਲਾ। ਇਹ ਉਪਦੇਸ਼ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ, ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰਸਿੱਖੋਂ ਆਪਾਂ ਨੂੰ ਬਖਸ਼ਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਕਲਯੁਗੀ ਹਿਰਦਿਆਂ ਦੇ ਵਿੱਚ ਉਪਦੇਸ਼ ਵੱਸ ਜਾਵੇ, ਤੇ ਲੋਕ ਦੁਖੀਏ ਪ੍ਰਲੋਕ ਸਹੇਲੇ ਹੋ ਜਾਣ। ਦਾਸ ਪਾਸੋਂ ਸਤਿਗੁਰਾਂ ਦੇ ਗੁਰਮੁਖ ਪਿਆਰੇ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣਾ ਸਿਸਟੜੀਆਂ ਜੋਗਾ ਸਾਹਿਬ ਤੋਂ ਮੇਲ ਲਿਖਾ ਕਤਹ ਛੁੱਟੀਆ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।